ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੇਰਾ ਕੀਤਾ ਜਤੋ ਨਾਹੀਂ ਮੈਨੂੰ ਜੋਗ ਕੀ ਥੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਬੁਰੇ ਪਲੇ ਹਮ ਥਾਰੇ ਪ੍ਰਭ ਜੀ ਬੁਰੇ ਪਲੇ ਹਮ ਬੁਰੇ ਪਲੇ ਹਮ ਥਾਰੇ ਪ੍ਰਭ ਜੀ ਬੁਰੇ ਪਲੇ ਹਮ ਬੁਰੇ ਪਲੇ ਹਮ ਥਾਰੇ ਬੁਰੇ ਪਲੇ ਹਮ ਥਾਰੇ ਬੁਰੇ ਪਲੇ ਹਮ ਥਾਰੇ ਸਮਰੱਥ ਸੁਆਮੀ ਬੰਧਨ ਕਾਟ ਸਵਾਰੇ ਪਹਿਰ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਬਿਹਾਰੇ ਪ੍ਰਭ ਜੀ ਬੁਰੇ ਪਲੇ ਹਮ ਬੁਰੇ ਪਲੇ ਹਮ ਥਾਰੇ ਪ੍ਰਭ ਜੀ ਬੁਰੇ ਪਲੇ ਹਮ
ਪਲੇ ਹਮ ਤਾਰੇ
पले हम थारे प्रभु जी बुरे पले हम थारे बुरे पले हम थारे प्रभु जी बुरे पले हम थारे
बुरे पले हम थारे प्रभु जी बुरे पले हम थारे बुरे पले हम थारे प्रभु जी बुरे पले हम थारे पले हम थारे प्रभु जी बुरे पले हम थारे बुरे पले हम थारे प्रभु जी बुरे पले हम थारे
परम सत्कार जो सतगुरां दी साजी नवाजी सतसंग जी रसना पवित्र करो सतगुर दी बख्शिश दोहराओ प्यार नाल फतेह बुलाओ कोई रसना वांझी ना रवे सारे आखो जी वाहिगुरु जी का खालसा वाहिगुरु जी की फतेह। संगत दे हिसाब नाल फतेह दी आवाज नहीं होनी आई सारे बुलंद आवाज विच आखो जी वाहिगुरु जी का खालसा वाहिगुरु जी की फतेह। आप जी ने काफी समय तो जथे पासों गुरु सवारे गुरमुखा महापुरुषा पासों कथा कीर्तन का आनंद माणिया है रेंदे समय नूं सफल बनाउण दा यतन करिए एकाग्रता बना के बैठीए तां जो समय और सवासां तों पूरा पूरा लाहा लिया जा सके। पांच सत मिनट नमस्कार कर लैण दिओ क्योंकि सारी संगत ने मत्था टेक लिया। बाद विच पहरेदारां नूं बेनती है कि रस्ता बंद कर देना जदों आनंद साहिब पढ़िया जाएगा उदों रहिंदी संगत नूं भी मत्था टेकण दा समां दिता जाएगा। थोड़े समय तों पूरा लाहा लईए बीजिया वढ़न आए हां अगों बीजण वास्ते आए हां। कोई चंगा कर्म सी अज सच्चे पातशाह दे चरणां च बैठे हां और अगों तों भी बीजना है ये समा मिलिया। अब कलु आयो रेत नाम भोव हो अनरुत नाही नाही मत परम भूल हो मन रुत नाम रे। जिस जिमीदार नूं वत दा ही नहीं पता वो जिमीदार है कोई जिन्हों यही ना पता लगे भी खेत नूं वत लगी हुई है बत्तर हुण टाइम है फसल बीजण दी रुत। सत संगत जी वत दी पछाण होवे उहनूं जिमीदार कहिंदे ने। जिसनूं इस गल दी पछाण आ जाए ये मनुखा शरीर नाम बीजण दी वत लगी है उहनूं ही बंदा कहिंदे ने। आखो सतनाम गुरमुखो उही मनुख है जिन्हों इस गल दी सोझी पै गई है क्या अखां गुरु दे दर्शन वास्ते मिलियां ने ये अखां गुरबाणी पढ़न वास्ते मिलियां ने ये प्राया रूप वेखण वास्ते नहीं मिलियां ये स्रोत कन्न सानू गुरबाणी सुनन वास्ते मिले ने। भाई साहब भाई गुरदास जी कहिंदे ने भाई ये सफले तां ही ने जे अपना जन्म सवारना चाहुंदे हो। भाई साहब कहिंदे ने सफल जन्म गुर चरण शरण लिव सफल दृष्ट गुर दर्श अलोई है। जन्म सफल होएगा जदों पूरे सतगुरु दी शरण अख्तियार करांगे ते दृष्ट अखां साडियां ए उदों सफल होणगियां जदों सतसंगत जी सच्चे पातशाह दे दीदार करांगे। सफल सुरत गुर शब्द सुनत नित जिह बा सफल गुण नित गुण गोई है। कन्न साडे उदों सफल होणगे स्रोत जदों इन्हां कन्नां दे नाल गुरबाणी गुर इतिहास गुर शब्द दी विचार सरवण करांगे फिर कन्न सफल होणे ने ते गुणी निधान वाहिगुरु दे गुण गावांगे ए जेबा फिर सफल होणी जेबा सफल गुण नित गुण गोई है।
ਜਿਹਦੇ ਗੁਣਾਂ ਦਾ ਅੰਤ ਹੀ ਕੋਈ ਨਹੀਂ। ਉਸ ਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਵਾਂਗੇ ਜਦੋਂ ਫਿਰ ਇਹ ਦੱਸਣਾ ਜੇ ਬਸ ਸਫਲ ਹੋਏਗਾ। ਸਫਲ ਹਸਤ ਗੁਰ ਚਰਨ ਪੂਜਾ ਪ੍ਰਣਾਮ। ਸਾਡੇ ਹੱਥ ਉਦੋਂ ਸਫਲ ਨੇ ਜਦੋਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰਨੇ ਆ, ਇਹ ਹੱਥ ਧਰਤੀ ਤੇ ਲੱਗਦੇ ਨੇ। ਇਹ ਹੱਥ ਉਦੋਂ ਸਫਲ ਨੇ, ਸਫਲ ਹਸਤ ਗੁਰ ਚਰਨ ਪੂਜਾ ਪ੍ਰਣਾਮ, ਜਦੋਂ ਸਤਿਗੁਰ ਦੇ ਚਰਨਾਂ ਦੀ ਪੂਜਾ ਕੀਤੀ ਜਾਂਦੀ। ਭਾਵ ਕਹਿਣ ਦਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੀ ਸੇਵਾ ਕਰਨ ਕੀਤੀ ਜਾਵੇ, ਫਿਰ ਇਹ ਹੱਥ ਸਫਲ ਹੁੰਦੇ ਨੇ। ਸੰਗਤ ਦੀ ਸੇਵਾ ਕੀਤਿਆਂ, ਸੰਗਤ ਦੇ ਜੂਠੇ ਭਾਂਡੇ ਮਾਂਜਿਆ, ਸੰਗਤ ਨੂੰ ਲੰਗਰ ਪਕਾਉਣਾ, ਸੰਗਤ ਨੂੰ ਲੰਗਰ ਛਕਾਉਣਾ, ਇਹ ਮਹਾਨ ਸੇਵਾ। ਇਹ ਸੇਵਾ ਕਰੀਏ ਫਿਰ ਹੱਥ ਸਫਲ ਹੋਣੇ। ਸਫਲ ਚਰਨ ਪਰ ਦੱਛਣਾ ਕੋ ਪੋਈਐ। ਪੈਰ ਸਾਡੇ ਉਦੋਂ ਸਫਲ ਨੇ ਜਦੋਂ ਸੱਚੇ ਪਾਤਸ਼ਾਹ ਦੀਆਂ ਆ ਕੇ ਰੋਜ਼ ਸਿੱਖ ਪਰਿਕਰਮਾ ਕਰੇ। ਆਖੋ ਸਤਨਾਮ। ਸਤਿਗੁਰ ਦੇ ਚਰਨਾਂ ਵਿੱਚ ਚੱਲ ਕੇ ਆਵੇ, ਗੁਰੂ ਦੀ ਸ਼ਰਨ ਵਿੱਚ ਆਵੇ ਚੱਲ ਕੇ, ਫਿਰ ਇਹ ਪੈਰ ਸਫਲ ਹਨ। ਸੰਗਮ ਸਫਲ ਸਾਧ ਸੰਗਤ ਸਹਿਜ ਘਰ ਹਿਰਦਾ ਸਫਲ ਗੁਰਮਤ ਕਹਿ ਸਮੋਈਐ। ਭਾਈ ਗੁਰਦਾਸ ਜੀ ਲਾਸਟ ਸੰਗਤੀ ਵਿੱਚ ਕਹਿੰਦੇ ਨੇ ਕਿ ਸੰਗਮ ਮਿਲਣਾ, ਸਾਧ ਸੰਗਤ ਵਿੱਚ ਜੁੜ ਕੇ ਬੈਠਣਾ, ਇਹ ਤਾਂ ਸਫਲ ਹੈ ਜੇ ਸਾਡੇ ਅੰਦਰ ਸਹਿਜ ਆ ਜਾਵੇ, ਟਕਾ ਆ ਜਾਵੇ। ਤੁਸੀਂ ਸੰਗੀਆਂ ਨੂੰ ਵੇਖੋ ਜਿਹੜੇ ਸੰਗਤ ਕਰਨ ਵਾਲੇ ਨੇ, ਸਤਿਗੁਰੂ ਦੀ, ਗੁਰਮੁਖਾਂ ਦੀ, ਮਹਾਂਪੁਰਸ਼ਾਂ ਦੀ, ਰੰਗਿਆ ਹੋਇਆ। ਉਹ ਜਿੱਥੇ ਇੱਕ ਵਾਰੀ ਚੌਂਕੜਾ ਮਾਰ ਕੇ ਬਹਿ ਜਾਣਗੇ ਹਿੱਲਦੇ ਹੀ, ਉਹਨਾਂ ਦੇ ਗੋਡੇ ਕਦੇ 60 ਡਿਗਰੀ ਤੇ ਕਦੇ 90 ਡਿਗਰੀ ਤੇ, ਕੰਮ ਨਹੀਂ ਹੁੰਦਾ। ਇੱਕ ਜਗ੍ਹਾ ਬਹਿ ਗਏ ਜਿੱਥੇ ਬਹਿ, ਇਹ ਸੰਗਤ ਕਰਨ ਦਾ ਹੀ ਅਸਰ ਹੈ। ਫਿਰ ਸਰੀਰ ਵਿੱਚ ਸਹਿਜ ਆ ਜਾਏਗਾ, ਉਹਨਾਂ ਵਿੱਚ ਬਹੁਤੀ ਚੰਚਲਤਾ ਹੀ ਨਹੀਂ ਹੋਏਗੀ, ਸਰੀਰ ਵਿੱਚ ਸਹਿਜ ਆ ਜਾਏਗਾ। ਜਦੋਂ ਸਰੀਰ ਟਿਕ ਜਾਏ ਫਿਰ ਮਨ ਵੀ ਹੌਲੀ ਹੌਲੀ ਟਿਕ ਜਾਂਦਾ। ਸਰੀਰ ਨੂੰ ਪਹਿਲਾਂ ਟਿਕਾਉਣਾ ਪੈਂਦਾ। ਬਾਲਟੀ ਵਿੱਚ ਜੇ ਪਾਣੀ ਭਰਿਆ ਨਾ, ਜੇ ਤੁਸੀਂ ਪਾਣੀ ਨੂੰ ਟਿਕਾਉਣਾ ਚਾਹੁੰਦੇ ਹੋ ਤੇ ਬਾਲਟੀ ਨੂੰ ਹੱਥ 'ਚ ਫੜ ਕੇ ਨਹੀਂ ਤੁਰਿਆ ਜਾਣਾ, ਫਿਰ ਨਹੀਂ ਪਾਣੀ ਟਿਕੇਗਾ। ਪਹਿਲਾਂ ਬਾਲਟੀ ਟਿਕਾ ਦੇ, ਉਹਦੇ ਵਿੱਚ ਵਾਲਾ ਪਾਣੀ ਫਿਰ ਆਪੇ ਟਿਕ ਜਾਂਦਾ। ਸਰੀਰ ਨੂੰ ਰੋਜ਼ ਟਿਕਾਉਣਾ, ਬਿਲਕੁਲ ਕਮਰ ਸਿੱਧੀ ਕਰਕੇ ਬੈਠਣਾ, ਭਜਨ ਕਰਨਾ। ਸਰੀਰ ਜਦੋਂ ਸਾਵਧਾਨ ਹੋਏਗਾ ਫਿਰ ਹੌਲੀ ਹੌਲੀ ਮਨ ਵੀ ਇਕਾਗਰ ਹੋਣਾ ਸ਼ੁਰੂ ਹੋ ਜਾਊਗਾ, ਸਹਿਜ ਆ ਜਾਏਗਾ ਮਨ ਵਿੱਚ। ਚੰਚਲਤਾਈਆਂ, ਚਤੁਰਾਈਆਂ, ਚੁਲਾਕੀਆਂ ਇਹ ਖਤਮ ਹੋ ਜਾਣਗੀਆਂ। ਸੰਗਮ ਸਫਲ ਸਾਧ ਸੰਗਤ ਸਹਿਜ ਘਰ, ਸਹਿਜ ਘਰ ਵਿੱਚ ਟਿਕ ਜਾਈਏ, ਫਿਰ ਸਾਡਾ ਸੰਗਮ ਸਾਧ ਸੰਗਤ ਵਿੱਚ ਆਉਣਾ, ਜੁੜਨਾ, ਮਿਲਣਾ ਸਫਲ ਹੈ। ਤੇ ਅੱਗੇ ਕਹਿੰਦੇ ਨੇ ਹਿਰਦਾ ਸਫਲ ਗੁਰਮਤ ਕੈ ਸਮੋਈਐ। ਹਿਰਦਾ ਉਦੋਂ ਸਫਲ ਹੋਏਗਾ ਜਦੋਂ ਇਹਦੇ ਵਿੱਚ ਗੁਰਮਤ ਵਸ ਜਾਏਗੀ ਤੇ ਮਨਮਤ ਨਿਕਲ ਜਾਏਗਾ। ਉਦੋਂ ਸਾਡਾ ਹਿਰਦਾ ਸਫਲ ਹੋਣਾ ਜਦੋਂ ਗੁਰੂ ਦੇ ਆਸ਼ੇ ਮੁਤਾਬਕ ਆਪਣਾ ਜੀਵਨ ਜਿਵਾਂਗੇ, ਸਤਿਗੁਰੂ ਜੀ ਦੇ ਦੱਸੇ ਮਾਰਗ ਅਨੁਸਾਰ ਉਸ ਰਾਹ ਦੇ ਪਾਂਧੀ ਬਣਾਂਗੇ, ਫਿਰ ਸਾਡਾ ਜੀਵਨ ਸਫਲ ਹੋਣਾ। ਉਹਨਾਂ ਚਿਰ ਨਹੀਂ ਪਾਈ। ਸੋ ਸਮੇਂ ਔਰ ਸਵਾਸਾਂ ਨੂੰ ਸਫਲ ਬਣਾਈਏ। ਇਸੇ ਕਰਕੇ ਇਹ ਮਨੁੱਖਾ ਸਰੀਰ ਸਾਨੂੰ ਮਿਲਿਆ। ਬਾਰ ਬਾਰ ਸਤਿਗੁਰੂ ਇਸ ਗੱਲ ਦੀ ਤਾਕੀਦ ਕਰਦੇ ਨੇ। ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ, ਪੱਕ ਕੇ ਫਲ ਟਾਹਣੀ ਨਾਲੋਂ ਜਦੋਂ ਟੁੱਟ ਗਿਆ ਗੁਰਮੁਖੋ, ਮੁੜ ਕੇ ਟਾਹਣੀ ਨਾਲ ਨਹੀਂ ਲਾ ਸਕਦਾ ਉਹਨੂੰ ਕੋਈ, ਤੇ ਰੁੱਤਾਂ ਮੁੜ ਮੁੜ ਆਉਣੀਆਂ ਨੇ। ਅਸੀਂ ਚਲੇ ਗਏ, ਅਸੀਂ ਮੁੜ ਕੇ ਨਹੀਂ ਆਉਣਾ। ਆਹੀ ਸਮਾਂ ਇਹਨੂੰ ਸਫਲ ਕਰੀਏ। ਇਹਦੇ ਵਿੱਚ ਜਿੱਥੇ ਬੱਚੇ ਪਾਲੇ ਨੇ, ਜਿੱਥੇ ਬੈਂਕ ਅਕਾਊਂਟ ਭਰ ਲਏ ਨੇ, ਜਿੱਥੇ ਮਾਇਆ ਕਮਾ ਲਈ, ਦੋ ਚਾਰ ਕਿੱਲੇ ਜ਼ਮੀਨ ਬਣਾ ਲਈ, ਕੋਠੀ ਬਣਾ ਲਈ, ਉੱਥੇ ਗੁਰੂ ਘਰ ਵਿੱਚ ਵੀ ਆਪਣੀ ਥਾਂ ਬਣਾ ਕੇ ਜੀ। ਇਹੀ ਟਾਈਮ ਹੈ। ਇਕੱਲਾ ਬੱਚੇ ਪਾਲਣ ਤੱਕ ਸੀਮਤ ਨਹੀਂ ਰਹਿਣਾ, ਕਿਉਂਕਿ ਬੱਚੇ ਤੇ ਪਸ਼ੂ ਪੰਛੀ ਵੀ ਪਾਲੀ ਜਾਂਦੇ, ਆਲਣਾ ਉਹ ਵੀ ਆਪਣਾ ਬਣਾ ਲੈਂਦੇ। ਪਰ ਇੱਕ ਫਰਕ ਹੈ ਸਾਡੇ ਨਾਲੋਂ ਉਹਨਾਂ ਚ, ਸਾਡੇ ਨਾਲੋਂ ਉੱਤਮ ਨੇ। ਸਤਿਗੁਰਾਂ ਨੇ ਇਹੀ ਸਾਨੂੰ ਸਿਖਾਇਆ ਸੀ। ਤੁਸੀਂ ਪਸ਼ੂ ਰੱਖੇ ਨੇ ਘਰਾਂ ਵਿੱਚ, ਘਰਾਂ ਦਾ ਹੀ ਪ੍ਰਮਾਣ। ਪੰਛੀ ਅਸੀਂ ਰੋਜ਼ ਵੇਖ ਲਏ, ਆਲਣੇ ਪਾਏ ਹੋਏ ਨੇ। ਜਦੋਂ ਪੰਛੀ ਉੱਡਣਾ ਸਿੱਖ ਗਏ, ਮਾਪੇ ਕਿਤੇ, ਬੱਚੇ ਕਿਤੇ, ਫਿਰ ਨਹੀਂ ਪਰਵਾਹ ਉਹਨਾਂ ਨੂੰ। ਤੁਸੀਂ ਘਰਾਂ ਚ ਮੱਝਾਂ ਗਾਵਾਂ ਰੱਖੀਆਂ ਨੇ, ਜਦੋਂ ਸੱਜਰ ਮੱਝ ਹੋਵੇ ਨਾ ਕੋਈ, ਉਹਦਾ ਬੱਚਾ ਇੱਕ ਦੋ ਦਿਨਾਂ ਦਾ ਹੋਵੇ, ਪੰਜ ਦਿਨਾਂ ਦਾ ਹੋਵੇ, ਤੁਸੀਂ ਦੋ ਤਿੰਨ ਦਿਨ ਤੇ ਮੱਝ ਦੀਆਂ ਅੱਖਾਂ ਤੋਂ ਸਾਹਮਣੇ ਬੱਚੇ ਨੂੰ ਕਰ ਨਹੀਂ ਸਕਦੇ, ਉਹ ਰੌਲਾ ਪਾਉਣ ਲੱਗ ਜਾਂਦੀ ਮੇਰੇ ਸਾਹਮਣੇ ਕਰੋ, ਤੁਸੀਂ ਹੈਰਾਨ ਹੋਵੋਗੇ ਪੰਜਾਂ ਦਿਨਾਂ ਬਾਅਦ ਪਾਸੇ ਬੰਨਦੇ ਹੋ। ਕਈ ਤੇ ਸੱਜਰ ਸੁਣੀਆਂ ਮੱਝਾਂ ਹੁੰਦੀਆਂ ਨੇ ਜਿਹੜੀਆਂ ਜ਼ਿਮੀਦਾਰ ਟੋਕਰੇ ਵਿੱਚ ਉਹਦਾ ਬੱਚਾ ਰੱਖ ਲੈਣਗੇ, ਉਹਦਾ ਬੱਚਾ ਜਿਹੜਾ ਉਹ ਟੋਕਰੇ ਚ ਪਾ ਲੈਣਗੇ, ਮੱਝ ਆਪੇ ਹੀ ਪਿੱਛੇ ਭੱਜੀ ਆਏਗੀ ਆਪਣੇ ਬੱਚੇ ਪਿੱਛੇ। ਮਹੀਨੇ ਕੁ ਦਾ ਤੇ ਲੈ ਜਾਓ, ਮੱਝ ਮਗਰ ਮਗਰ ਜਾਊ, ਜਦੋਂ 6 ਮਹੀਨਿਆਂ ਦਾ ਹੋ ਗਿਆ ਫਿਰ ਜਿੱਥੇ ਮਰਜ਼ੀ ਲੈ ਜਾਓ, ਫਿਰ ਨੀ ਮੱਝ ਨੇ ਮਗਰ ਆਉਣਾ, ਫਿਰ ਨੀ ਮੈਂ ਇਸ ਮਗਰ ਆਉਂਦੀ ਪਿਆਰਿਓ, ਉਹਨਾਂ ਕੁ ਚਿਰ ਹੀ ਆਊ ਜਿੰਨਾ ਕੁ ਚਿਰ ਉਹ ਛੋਟਾ। ਉਹਨੂੰ ਵੀ ਇਸ ਗੱਲ ਦਾ ਪਤਾ ਹੁੰਦਾ ਕਿ ਇਹਦਾ ਗੁਜ਼ਾਰਾ ਇਹਦੀ ਖੁਰਾਕ ਹੈ ਮੇਰਾ ਦੁੱਧ, ਹੁਣ ਇਹ ਸਾਰ ਸਕਦਾ ਮੇਰੇ ਬਿਨਾਂ, ਬਚ ਜਾਏਗਾ ਉਹ, ਇਸ ਕਰਕੇ ਫਿਰ ਬਹੁਤੀ ਪਰਵਾਹ ਨਹੀਂ ਕਰਦੀ। ਹੁਣ ਕੱਖ ਖਾ ਲੈਂਦਾ, ਢਿੱਡ ਭਰ ਲੈਂਦਾ, ਮੋਹ ਤੇ ਉਹਦੇ ਮਨ ਚ ਜ਼ਰੂਰ ਹੁੰਦਾ ਪਰ ਫਿਰ ਪਿੱਛੇ ਪਿੱਛੇ ਨਹੀਂ ਦੌੜਦੀ। ਗੁਰਮੁਖੋ ਇੱਥੇ ਬੱਚੇ ਧੱਕੇ ਵੀ ਦੇਈ ਜਾਂਦੇ ਨੇ ਵੀ ਚੱਲ ਬਾਪੂ ਸਾਨੂੰ ਤੇਰੀ ਲੋੜ ਨਹੀਂ, ਅਸੀਂ ਫਿਰ ਵੀ ਉਹਨਾਂ ਦੀ ਡਿੱਗਨੇ ਆ, ਖੁਸ਼ ਸਤਨਾ, ਅਸੀਂ ਫਿਰ ਨਹੀਂ ਖੇੜਾ ਛੱਡ ਸਕਦੇ। ਇਹਦੇ ਖਿਡਾਉਣੇ ਆ, ਕਿਸੇ ਕੋਲ ਖਿਡਾਉਣੇ ਜ਼ਿਆਦਾ ਨੇ ਕਿਸੇ ਕੋਲ ਥੋੜੇ ਨੇ, ਮਾਇਆ ਧਨ ਪਦਾਰਥ ਕੋਠੀਆਂ ਜਾਇਦਾਦ ਬੱਚੇ ਇਹਦੇ ਖਿਡਾਉਣੇ ਆ। ਜਿਵੇਂ ਮਾਂ ਬੱਚੇ ਨੂੰ ਖਿਡਾਉਣ ਵਾਸਤੇ ਉਹਨੂੰ ਕੋਈ ਖੇਡ ਫੜਾ ਦਿੰਦੀ ਹੈ, ਬੱਚਾ ਤੰਗ ਕਰਦਾ ਹੈ, ਮਾਂ ਨੂੰ ਘਰ ਦਾ ਕੰਮ ਨਹੀਂ ਕਰਨ ਦਿੰਦਾ, ਰੋਟੀ ਨਹੀਂ ਪਕਾਉਣ ਦਿੰਦਾ, ਤੇ ਮਾਤਾ ਆਪਣੇ ਬੱਚੇ ਨੂੰ ਖਿਡਾਉਣਾ ਦੇ ਦਿੰਦੀ ਹੈ, ਖੇਡੀ ਚੱਲ, ਬੱਚਾ ਖੇਡੀ ਜਾਂਦਾ, ਦੋ ਚਾਰ ਮਿੰਟ ਖੇਡਦਾ, ਘੰਟਾ ਖੇਡ ਲੈਗਾ, ਦੋ ਘੰਟੇ ਖੇਡ ਲੈਗਾ, ਦੋ ਘੰਟਿਆਂ ਬਾਅਦ ਉਹਨੇ ਵਗਾ ਕੇ ਮਾਰ ਦੇਣਾ ਖਿਡਾਉਣਾ, ਵੀ ਮਾਂ ਮੈਨੂੰ ਤੇ ਤੇਰੀ ਲੋੜ ਆ। ਖਿਡਾਉਣਾ ਬਹੁਤਾ ਚਿਰ ਨਹੀਂ ਵਰਾ ਸਕਦਾ ਬੱਚੇ ਨੂੰ, ਘੰਟਾ ਦੋ ਘੰਟੇ ਮਾਂ ਕੰਮ ਕਰੀ ਜੋ ਖਿਡਾਉਣੇ ਨਾਲ ਖੇਡ ਲਾ ਕੇ ਬੱਚੇ ਨੂੰ। ਪਰ ਸਾਡੇ ਨਾਲੋਂ ਬੱਚਾ ਸਿਆਣਾ, ਬੱਚਾ ਕਹਿੰਦਾ ਮੈਨੂੰ ਮੇਰੀ ਮਾਂ ਚਾਹੀਦੀ ਹੈ, ਖਿਡਾਉਣਾ ਹੈ ਵੱਖਰੀ ਗੱਲ। ਗੁਰਮੁਖੋ ਖਿਡਾਉਣੇ ਨਾਲ ਬੱਚਾ ਥੋੜਾ ਚਿਰ ਖੇਡਦਾ, ਖਿਡਾਉਣੇ ਨੂੰ ਵੇਖ ਕੇ ਬੱਚਾ ਮਾਂ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਖਿਡਾਉਣੇ ਦਿੱਤੇ ਆ, ਇਹ ਖਿਡਾਉਣੇ ਦਿੱਤੇ ਆ, ਅਸੀਂ ਉਹਨੂੰ ਭੁੱਲ ਗਏ ਆ ਤੇ ਮੁੜ ਕੇ ਸਾਨੂੰ ਉਹਦੀ ਯਾਦ ਹੀ ਨਹੀਂ ਆਈ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਨੇ ਐਸੀ ਖੇਡ ਵਰਤਾਈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ, ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਮਾਤਾ ਦੇ ਉਧਰ ਵਿੱਚ ਸਾਂ ਜਠਰਾ ਅਗਨੀ ਸਾੜਦੀ ਸੀ, ਜਦੋਂ ਸੰਸਾਰ ਵਿੱਚ ਆਏ ਆ ਫਿਰ ਉਹ ਮਾਇਆ ਨੇ ਖੇਡ ਵਰਤਾ ਦਿੱਤੀ, ਸੰਸਾਰ ਵਿੱਚ ਆਏ ਤੇ ਲਿਵ ਛੁੱਟ ਗਈ, ਭੁੱਲ ਗਿਆ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ। ਉਹਨੇ ਫਿਰ ਇਹ ਖਿਡਾਉਣੇ ਦਿੱਤੇ ਨੇ, ਜਿਹਦੇ ਕੋਲ ਘੱਟ ਖੇਡਾਂ ਨੇ ਤੁਸੀਂ ਵੇਖੋਗੇ ਉਹ ਰੱਬ ਜ਼ਿਆਦਾ ਯਾਦ ਕਰਦਾ, ਗਰੀਬ ਹੈ ਜਿਹੜਾ ਉਹ ਰੱਬ ਨੂੰ ਧਿਆਉਂਦਾ ਰਹਿੰਦਾ, ਜਿੰਨੇ ਖਿਡਾਉਣੇ ਬਹੁਤੇ ਆ ਜਾਣ ਓਨਾ ਹੀ ਫਿਰ ਪਰਮੇਸ਼ਰ ਨੂੰ ਭੁੱਲਦਾ ਜਾਂਦਾ, ਦਾਤਾ ਨਾਲ ਪਿਆਰ ਪਾ ਕੇ ਦਾਤੇ ਦਾ ਚੇਤਾ ਹੀ ਭੁਲਾ ਦਿੰਦਾ, ਦਾਤ ਪਿਆਰੀ ਵਿਸਰਿਆ ਦਾਤਾ, ਉਹਦੀਆਂ ਦਿੱਤੀਆਂ ਦਾਤਾਂ ਉਹਦੇ ਦਿੱਤੇ ਖਿਡਾਉਣਿਆਂ ਨਾਲ ਹੀ ਖੇਡੀ ਜਾਂਦਾ। ਬੱਚਾ ਥੋੜਾ ਚਿਰ ਖੇਡਦਾ, ਇੱਥੇ ਸਾਰੀ ਸਾਰੀ ਜ਼ਿੰਦਗੀ ਲੰਘ ਚੱਲੀ ਹੈ, ਅਸੀਂ ਅਜੇ ਤੱਕ ਖਿਡਾਉਣਿਆਂ ਨਾਲ ਹੀ ਖੇਡੀ ਜਾਂਦੇ, ਹੈ ਖਿਡਾਉਣੇ ਹੀ ਨੇ ਸਾਨੂੰ ਪਤਾ। ਇੱਕ ਦਿਨ ਅਸੀਂ ਇਹਨਾਂ ਸਾਰਿਆਂ ਨੂੰ ਛੱਡ ਕੇ ਜਾਣਾ ਭਾਈ, ਪਤਾ ਇਸ ਗੱਲ ਦਾ। ਸੋ ਸਤਸੰਗ ਜੀ, ਇੱਥੇ ਬੱਚਾ ਐਡੇ ਵੱਡੇ ਇਕੱਠ ਵਿੱਚ ਹੁੰਦਾ ਹੀ ਆ, ਤਕਰੀਬਨ ਹਰ ਸਟੇਜ ਤੇ ਅਸੀਂ ਵੇਖਦੇ ਹਾਂ ਕਿ ਇੱਕ ਦੋ ਚਾਰ ਬੱਚੇ ਗਵਾਚੇ ਹੁੰਦੇ, ਪ੍ਰਬੰਧਕਾਂ ਦੇ ਕੋਲ ਉਹ ਬੱਚਾ ਹੁੰਦਾ, ਫਿਰ ਸਟੇਜ ਤੇ ਅਨਾਊਂਸ ਕੀਤਾ ਜਾਂਦਾ ਫਲਾਣੇ ਦਾ ਬੱਚਾ ਕੋਈ ਭਾਈ ਕਿਸੇ ਦਾ ਗਵਾਚ ਗਿਆ, ਲੈ ਜਾਓ ਆ ਕੇ। ਉਸ ਬੱਚੇ ਦੀ ਹਾਲਤ ਤਰਸਯੋਗ ਹੋ ਚੁੱਕੀ ਹੁੰਦੀ, ਉਹਦੇ ਚਿਹਰੇ ਵੱਲ ਵੇਖ ਕੇ ਤਰਸ ਆਉਂਦਾ, ਉਹ ਕਿੰਨਾ ਰੋਂਦਾ ਵੀ ਮੈਂ ਮਾਂ ਨਾਲੋਂ ਵਿਛੜ ਗਿਆ, ਬੜਾ ਰੋਂਦਾ। ਕਮਾਲ ਦੀ ਗੱਲ ਹੈ, ਰੋਂਦੇ ਅਸੀਂ ਸਾਰੇ ਹਾਂ, ਬੱਚੇ ਨੂੰ ਰੋਲੇ ਰੋਂਦੇ ਨੂੰ ਵੇਖ ਲਿਆ ਨਾ ਅਸੀਂ, ਸਾਡੇ ਚੋਂ ਦੱਸੋ ਕਿਹੜਾ ਬੰਦਾ ਜਿਹੜਾ ਨਹੀਂ ਰੋਂਦਾ, ਕਈ ਰੋ ਕੇ ਵਿਖਾ ਦਿੰਦੇ ਨੇ, ਕਈ ਅੰਦਰ ਹੀ ਰੋਈ ਜਾਂਦੇ ਨੇ, ਰੋਂਦੇ ਸਾਰੇ ਹੀ, ਕਈ ਸ਼ਰਮ ਦੇ ਮਾਰੇ ਉੱਤੋਂ ਨਹੀਂ ਰੋ ਕੇ ਵਿਖਾ ਸਕਦੇ, ਰੋਂਦੇ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਗੱਲ ਤੇ, ਕਿਉਂਕਿ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਜੋ ਦਿਸੈ ਸੋ ਸੋ ਰੋਗੀ, ਜਿਹੜਾ ਦਿਸਦਾ ਨਾ ਤੈਨੂੰ ਇਹ ਸਾਰੇ ਹੀ ਰੋਗੀ ਨੇ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਜੇ ਰੋਗਾਂ ਤੋਂ ਰਹਿਤ ਉਹ ਇੱਕ ਸਤਿਗੁਰੂ ਹੈ, ਹੋਰ ਸਾਰੇ ਹੀ ਰੋਗਾਂ ਵਿੱਚ ਗ੍ਰਸੇ ਹੋਏ ਨੇ, ਸਭ ਨੂੰ ਰੋਗ ਚਿੰਬੜੇ ਹੋਏ ਨੇ। ਤੇ ਧਿਆਨ ਦੇਣਾ ਭਾਈ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਕਾ ਦਾਸ, ਸਾਰੇ ਰੋਗੀ ਨੇ। ਪਰ ਗੁਰਮੁਖੋ ਅਸੀਂ ਬੱਚੇ ਨੂੰ ਰੋਂਦੇ ਨੂੰ ਵੇਖਨੇ ਆ, ਰੋਂਦੇ ਤੇ ਅਸੀਂ ਸਾਰੇ ਹੀ ਆ, ਪਰ ਬੱਚਾ ਸਿਆਣਾ ਸਾਡੇ ਨਾਲੋਂ, ਸਾਡੇ ਚ ਸਿਆਣਪ ਨਹੀਂ, ਬੱਚਾ ਸਾਡੇ ਨਾਲੋਂ ਸਿਆਣਾ ਹੈ। ਉਹਨੂੰ ਇਹ ਪਤਾ ਹੁੰਦਾ ਮੈਂ ਕਿਹਦੇ ਤੋਂ ਵਿਛੜਿਆ, ਮਾਂ ਤੋਂ ਵਿਛੜਿਆ ਨੂੰ ਪਤਾ ਹੁੰਦਾ। ਅਸੀਂ ਸਾਰੀ ਜ਼ਿੰਦਗੀ ਰੋਂਦੇ ਤੇ ਰਹਿਣਾ, ਸਾਨੂੰ ਇਹ ਪਤਾ ਹੀ ਨਹੀਂ ਲੱਗਣਾ ਵੀ ਅਸੀਂ ਵਿਛੜੇ ਕਿਹਦੇ ਨਾਲੋਂ। ਆਖੋ ਸਤਨਾਮ। ਇੱਕ ਗੱਲ ਹੋਰ, ਬੱਚੇ ਨੂੰ ਚਾਚੀ ਚੁੱਕ ਲਵੇ ਚੁੱਪ ਨਹੀਂ ਕਰਦਾ, ਬੱਚੇ ਨੂੰ ਜਿਹੜੀ ਮਰਜ਼ੀ ਬੀਬੀ ਉੱਠ ਕੇ ਆਖੇ ਮੈਂ ਵਰਾ ਦਿੰਦੀ ਹਾਂ ਚੁੱਪ ਨਹੀਂ ਕਰਦਾ, ਜਿੱਥੇ ਮਰਜ਼ੀ ਲਈ ਫਿਰੋ, ਬੱਚੇ ਨੇ ਉਦੋਂ ਚੁੱਪ ਕਰਨਾ ਜਦੋਂ ਮਾਂ ਦੀ ਗੋਦ 'ਚ ਚੱਲਿਆ ਗਿਆ। ਤੇ ਸਾਡੇ ਵੀ ਰੋਣੇ ਧੋਣੇ ਉਹਨਾਂ ਚਿਰ ਮੁੱਕੜੇ ਨਹੀਂ ਜਿੰਨਾ ਚਿਰ ਅਸੀਂ ਆਪਣੀ ਗੁਰਬਾਣੀ ਰੂਪੀ ਮਾਂ ਦੀ ਗੋਦ ਵਿੱਚ ਨਹੀਂ ਜਾਂਦੇ। ਅਸਲੀ ਮਾਂ ਸਾਡੀ ਉਹੀ ਹੈ। ਜਦੋਂ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਚਲੇ ਗਏ, ਜਦੋਂ ਗੁਰਬਾਣੀ ਸਾਡੇ ਹਿਰਦੇ ਵਿੱਚ ਵਸ ਗਈ, ਬੱਚਾ ਮਾਂ ਦੀ ਗੋਦ ਵਿੱਚ ਗਿਆ ਨਹੀਂ ਤੇ ਚੁੱਪ ਕੀਤਾ ਨਹੀਂ, ਸਾਡੇ ਵੀ ਰੋਣੇ ਧੋਣੇ ਉਦਣ ਹੀ ਮੁੱਕ ਜਾਣੇ। ਜਿੱਥੇ ਮਹਾਰਾਜ ਕਹਿੰਦੇ ਨੇ ਜਿਹੜਾ ਦਿਸਦਾ ਹੈ ਉਹ ਰੋਗੀ ਹੈ, ਤੇ ਨਾਲ ਮਹਾਰਾਜ ਦਾ ਇਹ ਵੀ ਹੁਕਮ ਹੈ, ਸੱਚੇ ਪਾਤਸ਼ਾਹ ਫਿਰ ਦੱਸੋ ਦਵਾਈ ਵੀ ਹੈ ਕੋਈ, ਵੀ ਰੋਗੀ ਤੇ ਸਾਰੇ ਹੀ ਨੇ, ਇਲਾਜ ਵੀ ਹੈ। ਤੇ ਫਿਰ ਸੱਚੇ ਪਾਤਸ਼ਾਹ ਦੇ ਨੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ। ਵੈਦ ਨੇ ਪੂਰੇ ਸਤਿਗੁਰੂ, ਤੇ ਫਿਰ ਨਾਮ ਦੀ ਐਸੀ ਦਵਾਈ ਦਿੰਦੇ ਨੇ ਜਿਹੜੇ ਤਨ ਮਨ ਦੇ ਰੋਗਾਂ ਨੂੰ ਹੀ ਨਹੀਂ ਜਮਾਂ ਦੀਆਂ ਫਾਈਆਂ ਵੀ ਕੱਟ ਦਿੰਦੇ ਨੇ। ਆਖੋ ਸਤਨਾਮ। ਮੌਤ ਦਾ ਭੈ ਵੀ ਖਤਮ ਹੋ ਜਾਂਦਾ, ਪਰ ਕੋਈ ਦਵਾਈ ਖਾਣ ਵਾਲਾ ਹੋਵੇ, ਜਿੱਥੇ ਡਾਕਟਰ ਕਹਿੰਦੇ ਨੇ ਆਹ ਮੈਡੀਸਨ ਲੈ ਜਾ, ਆਹ ਦਵਾਈ ਲੈ ਜਾ, ਇਹ ਦਵਾਈ ਦੇ ਨਾਲ ਨਾਲ ਪਰਹੇਜ਼ ਰੱਖੀ ਭਾਈ, ਪਰਹੇਜ਼ ਰੱਖੀ, ਦਵਾਈ ਤਾਂ ਕੰਮ ਕਰੂ, ਦਵਾਈ ਨਾਲੋਂ ਜ਼ਿਆਦਾ ਜ਼ਰੂਰੀ ਪਰਹੇਜ਼ ਹੁੰਦਾ। ਦਵਾਈ ਜਿੰਨੀ ਮਰਜ਼ੀ ਖਾਈ ਜਾਓ, ਜੇ ਅਸੀਂ ਪਰਹੇਜ਼ ਨਹੀਂ ਰੱਖਦੇ ਤੇ ਦਵਾਈ ਆਪਣਾ ਅਸਰ ਨਹੀਂ ਕਰੇਗੀ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਦੇ ਚਰਨਾਂ ਚ ਆਉਂਦੇ ਆ, ਮਹਾਰਾਜ ਨਾਮ ਦੀ ਦਵਾਈ ਦਿੰਦੇ ਨੇ। ਪੰਜ ਪਿਆਰੇ ਅੰਮ੍ਰਿਤ ਛਕਾ ਰਹੇ ਨੇ ਨਾ ਅੱਜ, ਉਹਨਾਂ ਨੇ ਨਾਮ ਦੀ ਦਵਾਈ ਦੇਣੀ ਹੈ। ਅੱਗੇ ਬੋਲਣਾ, ਪਿੱਛੇ ਸੰਗਤ ਨੇ ਬੋਲਣਾ, ਨਾਮ ਦੇ ਦਿੱਤਾ, ਦਵਾਈ ਤੇ ਦੇ ਦਿੱਤੀ। ਹੁਣ ਦਵਾਈ ਉਹਨਾਂ ਨੇ ਆਖਿਆ ਦੋ ਟਾਈਮ ਖਾਈ, ਸਵੇਰੇ ਸ਼ਾਮ ਨਿਤਨੇਮ ਕਰੀ, ਇਹ ਦਵਾਈ ਹੈ ਖਾ, ਤੇ ਨਾਲ ਇਹ ਵੀ ਆਖਿਆ ਪਰਹੇਜ਼ ਰੱਖੀ, ਠੇਕੇ ਵੱਲ ਨਾ ਜਾਈ, ਇਹ ਪਰਹੇਜ਼, ਤੰਬਾਕੂ ਤੋਂ ਪਰਹੇਜ਼ ਕਰੀ, ਦਾੜੀ ਕੇਸ ਕਟਾਉਣ ਤੋਂ ਪਰਹੇਜ਼ ਕਰੀ, ਝੂਠ ਬੋਲਣ ਤੋਂ ਪਰਹੇਜ਼ ਕਰੀ, ਪਰਾਇਆ ਹੱਕ ਖਾਣ ਤੋਂ ਪਰਹੇਜ਼ ਕਰੀ। ਗੁਰਮੁਖੋ ਸਾਡਾ ਹਾਲ ਇਹ ਆ ਵੀ ਦਵਾਈ ਵੀ ਖਾਈ ਜਾਂਦੇ ਆ ਦੋ ਟਾਈਮ, ਪਰਹੇਜ਼ ਵੀ ਕੋਈ ਨੀ ਰੱਖਦੇ, ਇਸੇ ਕਰਕੇ ਤੇ ਠੀਕ ਨੀ ਹੁੰਦੇ। ਆਖੋ ਸਤਨਾਮ। ਪਰਹੇਜ਼ ਵੀ ਕੋਈ ਨੀ, ਕਈ ਏਦਾਂ ਦੇ ਵੀ ਨੇ ਖਿਮਾ ਕਰਨਾ, ਰਾਤ ਵੇਲੇ ਪਊਆ ਤੇ ਸਵੇਰੇ ਸ੍ਰੀ ਸਾਹਿਬ ਉੱਪਰ ਦੀ। ਇੱਥੇ ਤੁਹਾਡੇ ਨੇੜੇ ਇੱਕ ਪਿੰਡ ਦਾ ਜ਼ਿਕਰ ਕਰਨ ਲੱਗਾ, ਨਾਂ ਲੈਣਾ ਯੋਗ ਨਹੀਂ, ਦਾਸ ਨੇ ਅੱਖੀਂ ਵੇਖਿਆ ਸਮਾਂ ਇਹ ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ। ਉਹ ਪਿੰਡ ਵਾਲੇ ਆਏ ਬੜੇ, ਮੈਂ ਉਸ ਵੇਲੇ ਇਹ ਗੱਲ ਸੋਚੀ ਸੀ ਵੀ ਬੜੇ ਭੋਲੇ ਭਾਲੇ ਲੋਕ, ਪਤਾ ਨਹੀਂ ਬਹੁਤਾ ਗੁਰਮਤ ਦਾ, ਪਰ ਹੁਣ ਬੜੀ ਬਖਸ਼ਿਸ਼ ਮੈਂ ਵੇਖਦਾ, ਕਈ ਜਿਹਨਾਂ ਦੇ ਉੱਤੇ ਰੰਗ ਚੜਿਆ ਉਹਨਾਂ ਉੱਤੇ ਪੂਰਾ ਹੀ ਚੜਿਆ, ਬਖਸ਼ਿਸ਼ ਬੜੀ ਕਈਆਂ ਦੀ, ਪਰ ਹੈ ਕੁਛ ਨੇ ਬਹੁਤੇ, ਕਿੰਨੀ ਬਣ ਗਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤੋ ਬਣ ਗਿਆ ਨਾਮ ਗੋਬਿੰਦ ਕਾ ਐਸੀ ਸੇਪ ਹਮਾਰੀ, ਵਿਰਲੇ ਵਿਰਲੇ ਬਣਜਾਰੇ ਨੇ ਨਾਮ ਦੇ ਵਪਾਰੀ। ਉਹ ਮੇਰੇ ਕੋਲ ਬੈਠੇ ਆ ਕੇ ਆਂਦੇ ਨੇ ਬਾਬਾ ਜੀ ਸਾਡਾ ਪਾਠੀ ਹੈ ਜੀ, ਬੱਲੇ ਬੱਲੇ ਬੱਲੇ। ਮੈਂ ਕਿਹਾ ਕੀ ਹੈ? ਕਹਿੰਦੇ ਪਾਠ ਬੜਾ ਕਰਦਾ। ਮੈਂ ਕਿਹਾ ਕਿੰਨਾ? ਕਹਿੰਦੇ ਜੀ ਉਹ 2 ਘੰਟਿਆਂ ਦੀ ਜਦੋਂ ਰੌਲ ਲਾਉਂਦਾ ਨਾ ਤੇ 120-125 ਅੰਗ ਕਰ ਦਿੰਦਾ, 120-125 ਅੰਗ ਇੱਕ ਰੌਲ ਚ ਕਰ ਦਿੰਦਾ 2 ਘੰਟਿਆਂ ਚ। ਪਾਠ ਕੀ ਕਰਦਾ? ਕਹਿੰਦੇ ਜੀ ਕਰਦਾ ਸੁਣੀ ਜਾਈਏ। ਮੈਂ ਕਿਹਾ ਅੱਛਾ ਬਾਬਾ ਜੀ, ਬਾ ਮਾੜੀ ਜੀ ਗਲਤੀ ਹੈ ਉਹਦੀ, ਹੋਰ ਕੋਈ ਨਹੀਂ, ਪਾਠੀ ਪੱਕਾ ਹੈ। ਕਹਿੰਦੇ ਘਾਟ ਮਾੜੀ ਜੀ ਹੋਈ ਹੈ। ਮੈਂ ਕਿਹਾ ਕੀ? ਕਹਿੰਦੇ ਪਊਆ ਲਾ ਕੇ ਰੌਲ ਤੇ ਬੈਠਦਾ, ਕਹਿੰਦੇ ਪਊਆ ਲਾ ਕੇ ਫੇਰ ਬੈਠਦਾ, ਉਦਾਂ ਬੰਦਾ ਬੜਾ ਵਧੀਆ, ਪਾਠ ਬੜਾ ਸੋਹਣਾ ਕਰਦਾ, ਇਹਦੇ ਵਰਗਾ ਪਾਠੀ ਨੀ ਕੋਈ। ਵੇਖਲੋ ਕਮਾਲ ਦੀ ਗੱਲ ਹੈ, ਜਿਹੜਾ ਪਊਆ ਲਾ ਕੇ ਤੇ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾਂਦਾ ਤੇ ਉਹ ਵਿਚਾਰੇ ਕਹਿ ਰਹੇ ਨੇ ਇਹਦੇ ਵਰਗਾ ਬੰਦਾ ਹੀ ਕੋਈ ਨਹੀਂ, ਉਹ ਹੋਰ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ, ਕਹਿਣਗੇ ਪਾਠੀ ਇਸੇ ਤੋਂ ਹੀ ਪਾਠ ਕਰਾਉਣਾ, ਇਹ ਪਾਠ ਬੜਾ ਸੋਹਣਾ ਕਰਦਾ। ਤੇ ਇਹ ਉਹ ਲੋਕ ਹਨ ਜਿਹੜੇ ਦਵਾਈ ਵੀ ਲੈ ਰਹੇ ਨੇ, ਪਰਹੇਜ਼ ਵੀ ਕੋਈ ਨਹੀਂ ਰੱਖਦੇ। ਏਦਾਂ ਦੇ ਇੱਕ ਨਹੀਂ, ਸੰਸਾਰ ਅੰਦਰ ਵੇਖੋਗੇ ਵਿਚਰ ਕੇ ਅਨੇਕਾਂ ਮਿਲ ਜਾਣਗੇ, ਅਨੇਕਾਂ ਜਿਨ੍ਹਾਂ ਨੇ ਪਰਹੇਜ਼ ਨਹੀਂ ਰੱਖਿਆ ਕੋਈ। ਪਰ ਗੁਰਮੁਖੋ ਸੱਚੇ ਪਾਤਸ਼ਾਹ ਜੇ ਸਾਨੂੰ ਬਾਣੀ ਪੜ੍ਹਦਿਆਂ ਨੂੰ ਵੇਖਦੇ ਨੇ, ਹੇਮਕੁੰਡ ਸਾਹਿਬ ਜਾਂਦਿਆਂ ਨੂੰ ਵੇਖਦੇ ਨੇ, ਹਜ਼ੂਰ ਸਾਹਿਬ ਗਿਆਂ ਨੂੰ ਵੇਖਦੇ ਨੇ, ਜੇ ਸਵੇਰੇ ਉੱਠਦੇ ਨੂੰ ਵੇਖਦੇ ਨੇ, ਤੇ ਮਹਾਰਾਜ ਜਦੋਂ ਫਿਰ ਠੇਕੇ ਤੇ ਜਾਂਦਾ ਤੈਨੂੰ ਉਦੋਂ ਵੀ ਵੇਖਦੇ ਨੇ। ਕੱਟ ਕੱਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਣਤ। ਇਸੇ ਕਰਕੇ ਸਤਿਗੁਰੂ ਵਾਰ ਵਾਰ ਤਾਕੀਦ ਕਰਦੇ ਨੇ, ਭਾਈ ਪਰਹੇਜ਼ ਰੱਖੋ ਪੂਰਾ, ਪ੍ਰਗਟ ਹੋ ਜਾਣੇ ਕਿੰਨਾ ਕੁ ਚਿਰ ਛਪਾ ਲਾਂਗੇ। ਭਾਈ ਪਹਿਰੇਦਾਰਾਂ ਨੂੰ ਬੇਨਤੀ ਹੈ, ਪਹਿਰਾ ਕਰੜਾ ਰੱਖਿਆ ਕਰੋ, ਦੋ ਚਾਰ ਪਹਿਰੇਦਾਰ ਬੈਠੇ ਰਹਿਣ, ਜਿਹੜੀ ਵੀ ਸੰਗਤ ਆਵੇ ਉਹਨਾਂ ਨੂੰ ਬਾਅਦ ਚ ਮੱਥਾ ਟਿਕਾਇਆ ਜਾਏ ਤੇ ਇਕਾਗਰਤਾ ਬਣਾ ਕੇ ਬਹਿਣਾ ਚਾਹੀਦਾ। ਕਈ ਲੋਕ ਵਿੱਚ ਇੱਦਾਂ ਦੇ ਹੁੰਦੇ ਨੇ, ਆਏ 10 ਮਿੰਟ 15 ਮਿੰਟ ਬੈਠੇ, ਫਿਰ ਉਹਨਾਂ ਨੂੰ ਇਹ ਹੁੰਦਾ ਵੀ ਚੱਲ ਯਾਰ ਚਿਮਟੇ ਵੱਜਦੇ ਵੇਖ ਲੈ, ਬਸ ਸੁਣਿਆ ਸੀ ਅਸੀਂ ਵੇਖ ਲਿਆ, ਚੱਲੀਏ ਹੁਣ ਆਪਾਂ ਵਾਪਸ। ਤੇ ਮੇਰੀ ਉਹਨਾਂ ਵੀਰਾਂ ਭੈਣਾਂ ਨੂੰ ਬੇਨਤੀ ਆ ਵੀ ਜੇ ਵਿੱਚ ਵਿਚਾਲੇ ਆਉਣਾ, ਉੱਠ ਕੇ ਜਾਣਾ ਸੀ ਫਿਰ ਆਉਣਾ ਹੀ ਕਾਹਦੇ ਵਾਸਤੇ, ਤੇ ਜੇ ਆ ਗਏ ਫਿਰ ਦੂਜਿਆਂ ਦੀ ਇਕਾਗਰਤਾ ਭੰਗ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿਹੜਾ ਵੀ ਉੱਠਦਾ ਹੈ ਨਾ ਵਿੱਚੋਂ, ਉਹ ਕਈਆਂ ਦੇ ਮੋਢੇ ਨੂੰ ਹੱਥ ਲਾਉਂਦਾ, ਕਈਆਂ ਦੇ ਸਿਰ ਨੂੰ ਹੱਥ ਲਾਉਂਦਾ। ਕਈ ਬੜੇ ਇਕਾਗਰ ਚਿੱਤ ਵਿੱਚ ਬੈਠੇ ਹੁੰਦੇ ਨੇ, ਫਿਰ ਸਾਰਿਆਂ ਦਾ ਧਿਆਨ ਉਖੜਦਾ, ਇਕਾਗਰਤਾ ਭੰਗ ਹੁੰਦੀ ਹੈ। ਇਸ ਗੱਲ ਦਾ ਧਿਆਨ ਰੱਖਿਆ ਕਰੋ ਭਾਈ, ਜਿੱਥੇ ਇੱਕ ਵਾਰੀ ਬੈਠ ਕੇ ਇਕਾਗਰਤਾ ਬਣਾ ਕੇ ਬੈਠੋ ਤਾਂ ਹੀ ਪੂਰਾ ਪੂਰਾ ਆਨੰਦ ਆਏਗਾ।
ਪ੍ਰਗਟ ਹੋ ਜਾਣੇ ਜਿਹੜੇ ਲੁਕ ਲੁਕ ਪਾਸ ਕਮਾਉਂਦੇ, 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 ਪ੍ਰਗਟ ਹੋ ਹੋ ਜਾਣੇ ਲੁਕ ਲੁਕ ਪਾਸ ਪ੍ਰਗਟ ਹੋ ਜਾਣੇ, ਜਿਹੜੇ ਲੁਕ ਲੁਕ ਪਾਸ ਕਮਾਉਂਦੇ, ਪ੍ਰਗਟ ਹੋ ਜਾਣੇ 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 ਲੁਕ ਲੁਕ ਪਾਸ ਕਮਾਉਂਦੇ।
ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਸਾਹਿਬ, ਮੇਰਾ ਅੰਤਰ ਜਾਮੀ ਹੈ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਗੁਰੂ, ਮੇਰਾ ਅੰਤਰ ਜਾਮੀ ਹੈ,
ਉਸ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਗੁਰੂ, ਮੇਰਾ ਅੰਤਰ ਜਾਮੀ ਹੈ, ਉਸ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਗੁਰੂ, ਮੇਰਾ ਅੰਤਰ ਜਾਮੀ ਹੈ, ਸਭ ਦੇ ਦਿਲਾਂ ਦੀਆਂ ਜਾਣੇ
ਬੋਲੋ ਭੈਣੋ। ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਣਤ। ਸੱਚੇ ਪਾਤਸ਼ਾਹ ਸਭ ਦੇ ਦਿਲਾਂ ਦੀਆਂ ਜਾਣਦੇ ਨੇ ਭਾਈ, ਅਸੀਂ ਛਪਾ ਨਹੀਂ ਸਕਦੇ, ਲੁਕੋ ਨਹੀਂ ਸਕਦੇ, ਸਤਿਗੁਰੂ ਜਾਣਦੇ ਨੇ। ਸੋ ਸਤਸੰਗ ਜੀ, ਕਲਯੁਗ ਦੇ ਵਿੱਚ ਇਹੀ ਅੱਠੋ ਪੈਰ ਦੀ ਸਮਾਧੀ ਹੈ, ਉਹਨੂੰ ਨੇੜੇ ਸਮਝੋ। ਅੱਠ ਪੈਰ ਦੀ ਸਮਾਧੀ ਇਹੀ ਆ, ਨਹੀਂ ਤੇ ਉਹ ਪਹਿਲਾ ਸਮਾਂ ਸੀ ਜਦੋਂ ਚਾਰ ਚਾਰ ਦਿਨ ਚੌਂਕੜਾ ਮਾਰ ਕੇ ਬੈਠੇ ਰਹਿਣਾ, ਸਾਲ ਸਾਲ ਚੌਂਕੜਾ ਮਾਰ ਕੇ ਬੈਠੇ ਰਹਿਣਾ। ਇਹ ਕਲਯੁਗ ਵਿੱਚ ਸੁਖੈਨ ਢੰਗ ਮਰ ਨੇ ਦੱਸਿਆ, ਸਤਿਗੁਰੂ ਨੂੰ ਹਾਜ਼ਰ ਸਮਝੋ, ਤੁਹਾਡੀ ਸਮਾਧੀ ਉਸ ਵੇਲੇ ਲੱਗੀ ਹੋਏਗੀ। ਤੂੰ ਟਰੈਕਟਰ ਚਲਾ ਰਿਹਾ ਹੋਵੇ, ਹਲ ਵਾਹ ਰਿਹਾ ਹੋਵੇ, ਇਹ ਧਿਆਨ ਰੱਖੀ ਮੇਰਾ ਹੱਥ ਇੱਥੋਂ ਤੱਕ ਹੀ ਬਣਦਾ, ਅਗਲੀ ਵੱਟ ਆ ਗਈ ਆ, ਮੈਂ ਵੱਟਾਂ ਨਹੀਂ ਵੱਢਣੀਆਂ। ਆਪਾਂ ਵੇਖ ਲਿਆ ਨਾ ਪਿੰਡਾਂ ਚ ਕਿ 2-3 ਸਾਲ ਬਾਅਦ ਮੰਗਾ ਕੇ ਪਟਵਾਰੀ ਨੂੰ ਫਿਰ ਨਿਸ਼ਾਨਦੇਹੀ ਕਰਨੀ ਪੈਂਦੀ ਹੈ, ਫਿਰ ਵੱਟਾਂ ਵੱਢੀਆਂ ਜਾਂਦੀਆਂ ਨੇ, ਫਿਰ ਸਦਨੇ ਹੁੰਦੇ। ਇਹ ਆਮ ਆਪਣੇ ਪਿੰਡਾਂ ਚ ਹੁੰਦਾ, ਨਾਲੇ ਉਹਦੇ ਨਾਲ ਬਣਦਾ ਕੁਛ ਨਹੀਂ, ਪਰ ਆਦਤ ਬਣ ਗਈ ਹੈ ਸਾਡੀ ਵੀ ਕਿਸੇ ਦਾ ਹੱਕ ਹੌਲੀ ਹੌਲੀ ਸਾਡੇ ਚ ਆ ਜਾਏ, ਆਹ ਵੀ ਸਾਡੇ ਚ ਆ ਜਾਏ। ਬਹੁਤ ਲੋਕ ਐਸੇ ਟਰੈਕਟਰ ਚਲਾਉਣ ਲੱਗਿਆ, ਯਾਦ ਰੱਖ ਮੇਰਾ ਇੱਥੋਂ ਤੱਕ ਰਾਹ, ਬਸ ਇੱਥੋਂ ਤੱਕ, ਇਦੋਂ ਅੱਗੇ ਨਹੀਂ। ਉਸ ਵੇਲੇ ਵੀ ਤੇਰੀ ਸਮਾਧੀ ਗਿਣੀ ਜਾਊ। ਦੁੱਧ ਪਾਉਣ ਲੱਗੇ ਧਿਆਨ ਰੱਖ, ਇਹਦੇ ਚ ਮਿਲਾਵਟ ਨਹੀਂ ਕਰਨੀ, ਉਸ ਵੇਲੇ ਵੀ ਤੇਰੀ ਸਮਾਧੀ ਨੂੰ ਗਿਣੀ ਜਾਊ। ਪਰਾਇਆ ਹੱਕ ਨਹੀਂ ਖਾਣਾ, ਮੈਂ ਜਿੰਨੀ ਕੁ ਤਨਖਾਹ ਲੈ ਰਿਹਾ ਓਨੀ ਮੈਂ ਡਿਊਟੀ ਵੀ ਸਹੀ ਕਰਨੀ ਹੈ ਆਪਣੀ। ਬਸ ਇਹ ਸਮਝੀਏ ਤੇ ਸਾਡੀ ਸਮਾਧੀ ਹੋਈ ਆ ਭਾਈ। ਕਲਯੁਗ ਦੇ ਵਿੱਚ ਇਹ ਇਸੇ ਨੂੰ ਸਮਾਧੀ ਆਖਿਆ। ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਪੂਤੇ। ਬਾਕੀ ਜਿਹੜਾ ਸਵੇਰੇ ਭਜਨ ਕਰਨਾ 2-4 ਘੰਟੇ ਉਹ ਤੇ ਕਰਨਾ ਹੀ ਹੈ। ਕੋਈ 8 ਘੰਟੇ ਬਹਿ ਸਕਦਾ ਉਹ ਵੀ ਬਹਿ ਜਾਏ, ਕੋਈ 10 ਘੰਟੇ ਬਹਿ ਸਕਦਾ ਕੋਈ ਗੱਲ ਨਹੀਂ, ਪਰ ਉਹਨਾਂ 2-2.5 ਘੰਟਿਆਂ ਦਾ ਅਸਰ ਸਾਡੇ ਬਾਕੀ ਦੇ ਸਮੇਂ ਤੇ ਵੀ ਰਹਿਣਾ ਚਾਹੀਦਾ। ਸਵੇਰੇ ਰੱਬ ਰੱਬ ਕੀਤਾ, ਸਾਰਾ ਦਿਨ ਕੀ ਕੀਤਾ, ਅਸਲੀ ਜ਼ਿੰਦਗੀ ਤੇ ਉਹਦੇ ਤੋਂ ਹੀ ਪਤਾ ਲੱਗਣਾ ਸਾਡਾ ਅਸਲੀ ਜੀਵਨ ਕੀ ਹੈ, ਇਹ ਤੇ ਪਤਾ ਉਦੋਂ ਹੀ ਲੱਗਣਾ। ਬਾਕੀ ਦੇ ਟਾਈਮ ਵਿੱਚ ਕੀ ਕੀਤਾ, 2.5 ਘੰਟੇ ਅਸਲੀ ਜੀਵਨ ਨਹੀਂ, ਬਾਕੀ ਕੀ ਕੀਤਾ, ਉਹਦਾ 2.5 ਘੰਟਿਆਂ ਦਾ ਅਸਰ ਬਾਕੀ ਦੇ ਸਮੇਂ ਤੇ ਵੀ ਰਵੇ। ਸਹਿਜ ਪਾਠ ਕਰੋ, ਉਹ ਸਹਿਜ ਪਾਠ ਕਰਦਿਆਂ ਕਰਦਿਆਂ ਇਹੀ ਨਹੀਂ ਕਿ ਗਿਣਤੀ ਕਰੀ ਚੱਲੋ, ਮੈਂ ਮਹੀਨੇ ਚ ਪਾਠ ਕਰ ਦਿੰਦਾ, ਮੈਂ 2 ਮਹੀਨਿਆਂ ਚ ਕਰ ਦਿੰਦਾ, ਮੈਂ ਸਾਲ ਬਾਅਦ ਭੋਗ ਪਾਉਣਾ, ਪਰ ਸਾਨੂੰ ਹੌਲੀ ਹੌਲੀ ਸਮਝਣਾ ਚਾਹੀਦਾ ਕਿ ਸੱਚੇ ਪਾਤਸ਼ਾਹ ਕਹਿੰਦੇ ਕੀ ਨੇ, ਤੇ ਇੱਕ ਇੱਕ ਜੀਵਨ ਇੱਕ ਇੱਕ ਬਚਨ ਸਤਿਗੁਰਾਂ ਦਾ ਹੌਲੀ ਹੌਲੀ ਕਰਕੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ, ਫਿਰ ਤਾਂ ਹੀ ਗੱਲ ਬਣੇ। ਉਹਦਾ ਧਿਆਨ ਰੱਖੀਏ ਹਰ ਸਮੇਂ, ਮਰਨੇ ਸਾਨੂੰ ਇਹੀ ਸਿਖਾਇਆ, ਇਹੀ ਵਿਭੂਤੀ ਸਾਡੇ ਸਰੀਰ ਉੱਤੇ ਮਿਲੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰ ਹੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਇਹ ਬਚਨ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੀ ਪ੍ਰਥਾਏ ਉਚਾਰਿਆ। ਸਿੱਧ ਜੋਗੀ ਪਹਾੜਾਂ ਦੇ ਵਿੱਚ ਬੈਠੇ, ਜਦੋਂ ਗੁਰੂ ਨਾਨਕ ਸਾਹਿਬ ਜੀ ਉਹਨਾਂ ਨਾਲ ਗੋਸ਼ਟ ਹੋਈ, ਮਹਾਰਾਜ ਨੂੰ ਜਿੱਤ ਨਾ ਸਕੇ, ਕਰਾਮਾਤਾਂ ਵੀ ਉਹਨਾਂ ਨੇ ਕੀਤੀਆਂ। ਮਹਾਰਾਜ ਨੇ ਕਰਾਮਾਤ ਉੱਥੇ ਵਿਖਾਈ ਹੈ ਜਿੱਥੇ ਅੱਗੇ ਕੋਈ ਕਰਾਮਾਤੀ ਮਿਲਿਆ, ਉਦਾਂ ਨਹੀਂ। ਕਰਾਮਾਤ ਮਹਾਰਾਜ ਨੇ ਐਵੇਂ ਨਹੀਂ ਥਾਂ ਥਾਂ ਤੇ ਵਿਖਾਈ ਆਪਣੀ ਸੋਭਾ ਵਾਸਤੇ, ਆਪਣੀ ਚੜ੍ਹਦੀ ਕਲਾ ਵਾਸਤੇ, ਮੱਥੇ ਟਿਕਾਉਣ ਵਾਸਤੇ ਨਹੀਂ। ਗੁਰੂ ਨਾਨਕ ਸਾਹਿਬ ਨੇ ਉੱਥੇ ਕਰਾਮਾਤ ਵਿਖਾਈ ਹੈ ਜਿੱਥੇ ਅੱਗੇ ਅਜਮਤ ਵਾਲੇ ਮਿਲੇ ਨੇ, ਉਹਨਾਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਕਿ ਭਾਈ ਹੈ ਬੜਾ ਕੁਝ ਪਰ ਇਹ ਖਜ਼ਾਨਾ ਖੋਲਣਾ ਨਹੀਂ। ਰਿੱਧ ਸਿੱਧ ਨਾਵੈ ਕੀ ਦਾਸੀ, ਰਿੱਧੀਆਂ ਸਿੱਧੀਆਂ ਨਾਮ ਜਪਣ ਵਾਲੇ ਦੀਆਂ ਦਾਸੀਆਂ ਹੁੰਦੀਆਂ ਨੇ, ਗੋਲੀਆਂ ਹੁੰਦੀਆਂ ਨੇ, ਪਰ ਗੁਰਮੁਖੋ ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੇ, ਛੁਪਾ ਕੇ ਰੱਖਦੇ, ਉਹ ਰੌਲਾ ਨਹੀਂ ਪਾਉਂਦੇ। ਤੇ ਅੱਜ ਕੱਲ੍ਹ ਤੇ ਆਪਾਂ ਆਮ ਵੇਖਦੇ ਹਾਂ ਪਿੰਡਾਂ ਚ ਗੁਰਦੁਆਰੇ ਘੱਟ ਨੇ, ਗ੍ਰੰਥੀ ਘੱਟ ਨੇ, ਸਿਆਣੇ ਬਹੁਤੇ ਨੇ। ਆਖੋ ਸਤਨਾਮ। ਆਪਾਂ ਆਪ ਵੇਖਦੇ ਹਾਂ ਪਿੰਡਾਂ ਚ ਫਲਾਣਾ ਜੀ ਸਿਆਣਾ, ਫਲਾਣਾ ਜੀ ਉਹ ਪੁੱਛਿਆ ਦਿੰਦਾ, ਤੇ ਮੈਂ ਬੜੀ ਵਾਰੀ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਆ, ਸਿਆਣਾ ਨਾ ਇਹਨਾਂ ਦਾ ਕਿਉਂ ਪਿਆ, ਜਿਹੜਾ ਕਿਸੇ ਨੂੰ ਬੁੱਧੂ ਬਣਾ ਦੇ ਉਹ ਆਪੇ ਸਿਆਣਾ ਹੁੰਦਾ। ਆਖੋ ਸਤਨਾਮ। ਜਿਹੜਾ ਕਿਸੇ ਨੂੰ ਬੁੱਧੂ ਬਣਾ ਦੇਵੇ ਉਹ ਆਪੇ ਹੀ ਸਿਆਣਾ ਨਾ, ਉਹ ਸਾਰਿਆਂ ਦੇ ਮੱਤ ਉੱਤੇ ਐਸਾ ਪਰਦਾ ਪਾ ਦਿੰਦੇ ਨੇ ਸਾਡੇ ਬੜੇ ਬੜੇ ਲੋਕ, ਮਾੜਾ ਜਿਹਾ ਉਹਨਾਂ ਨੇ ਵਹਿਮ ਪਾਤਾ ਉਸੇ ਪਾਸੇ ਅਸੀਂ ਤੁਰ ਪੈਣਾ। ਤੇ ਮੈਂ ਬੜੇ ਲੋਕਾਂ ਤੋਂ ਪੁੱਛਿਆ, ਕਈ ਮੈਨੂੰ ਵੀ ਪੁੱਛਣਗੇ ਜਦੋਂ ਸੰਗਤ ਨੂੰ ਮਿਲੀਏ ਨਾ, ਤੇ ਕਈ ਵਿਚਾਰੇ ਭੋਲੇ ਹੁੰਦੇ ਆ ਜਾਣਗੇ, ਬਾਬਾ ਜੀ ਪੁੱਛਣਾ ਸੀ ਕੁਛ, ਤੁਸੀਂ ਵੀ ਦੱਸ ਦਿੰਦੇ ਹੋ, ਤੁਸੀਂ ਸਿਆਣੇ ਵੀ ਵਿਦਵਾਨ ਲਾਉਂਦੇ ਹੋ, ਸਿਆਣੇ ਵੀ ਹੋ ਨਾਲ, ਮੈਂ ਨਹੀਂ ਕਮਲਿਆਂ ਦਾ ਹੀ ਟੋਲਾ ਸਾਰਾ, ਨਹੀਂ ਦੂਜੇ ਸਿਆਣੇ, ਉਹ ਸਿਆਣੇ ਮੈਂ ਕਿਹੜੇ ਜਿਹੜੇ ਦੱਸ ਦਿੰਦੇ ਆ ਕੋਈ ਘਰ ਬਾਰ ਬਾਰੇ, ਮੈਂ ਕੀ ਪੁੱਛੋ। ਬਸ ਸਿਆਣਿਆਂ ਦੀ ਗੱਲ ਕੀ ਹੁੰਦੀ, ਇਹੀ ਵੀ ਮਾਇਆ ਹੁੰਦੀ ਬੜੀ ਆ ਜੀ, ਜਾਂਦੀ ਪਤਾ ਨੀ ਕਿੱਧਰ, ਬਸ ਆਹੀ ਗੱਲ ਪੁੱਛੋ। ਤੇ ਹਿਸਾਬ ਕਿਤਾਬ ਲਾ ਲਓ, ਕਾਪੀ ਰੱਖ ਲਓ, ਕਾਪੀ ਵੀ ਦੱਸ ਦੂ ਵੀ ਕਿੱਧਰੋਂ ਆਉਂਦੀ ਹੈ ਕਿੱਧਰ ਜਾਂਦੀ ਹੈ। ਸਤਨਾਮ। ਫਿਰ ਸਿਆਣਾ ਲੱਭਣ ਦੀ ਤੇ ਲੋੜ ਹੀ ਨਹੀਂ। ਇਹ ਤੇ ਤੁਹਾਨੂੰ ਕਾਪੀ ਵੀ ਦੱਸ ਦੂ, ਘਰਾਂ ਚ ਲਾ ਲਓ, ਹਰ ਘਰ ਚ ਲਾ ਲਓ। ਇੱਕ ਪਾਸੇ ਇਨਕਮ ਲਿਖੀ ਜਾਓ, ਦੂਜੇ ਪਾਸੇ ਖਰਚਾ ਲਿਖੀ ਜਾਓ, ਆਮਦਨ ਤੇ ਖਰਚਾ। ਮਾਪ ਹੀ ਪਤਾ ਲੱਗ ਜਾਣਾ 15 ਦਿਨਾਂ ਬਾਅਦ, ਕਾਪੀ ਵੇਖ ਲਿਆ ਕਰੋ। ਅਸੀਂ ਸਿਆਣੇ ਬਾਬੇ ਲੱਭਣ ਤੁਰ ਪਏ ਨੇ, ਬਾ ਫਿਰ ਉਹਨਾਂ ਨੂੰ ਪੁੱਛ ਲੈਣਾ ਹੈ। ਉਹਨਾਂ ਨੇ ਅੱਗੋਂ ਦੱਸ ਦੇਣਾ ਤੇਰੇ ਗੁਆਂਢੀ ਨੇ ਕਰਾਇਆ ਹੋਇਆ, ਸਾਨੂੰ ਪਤਾ ਹੀ ਆ ਵੀ ਗੁਆਂਢੀ ਦੀ ਕਿਸੇ ਨਾਲ ਬਣਦੀ ਨੀ। ਕੋਈ ਨਾ ਕੋਈ ਹੁੰਦਾ ਹੀ ਆ ਸਾਡੇ ਗੁਆਂਢ ਚ ਇੱਦਾਂ ਦਾ ਜਿਹਦੇ ਨਾਲ ਸਾਡੀ ਬਣਦੀ ਨੀ ਹੁੰਦੀ। ਬਸ ਸਾਡਾ ਸ਼ੱਕ ਪੱਕਾ ਹੋ ਜਾਂਦਾ। ਡਰਾਈਵਰ ਨੂੰ ਪਤਾ ਗੇਅਰ ਕਿਹੜਾ ਕਦੋਂ ਪਾਉਣਾ, ਕਲੱਚ ਕਦੋਂ ਦੱਬਣਾ, ਬ੍ਰੇਕ ਕਦੋਂ ਲਾਉਣੀ, ਉਹਨੂੰ ਪਤਾ ਹੁੰਦਾ ਕਿੱਧਰੋਂ ਕਿੱਧਰ ਨੂੰ ਗੱਡੀ ਮੋੜਨੀ ਹੈ। ਡਰਾਈਵਰ ਨੂੰ ਪਤਾ ਨਾ, ਅਣਜਾਣ ਬੰਦੇ ਨੂੰ ਫੜਾ ਦਿਓ ਕੰਧ ਚ ਠੋਕੂ, ਉਹਨੂੰ ਕੀ ਪਤਾ। ਇਸੇ ਤਰ੍ਹਾਂ ਹਰ ਇੱਕ ਬੰਦੇ ਨੂੰ ਆਪਣਾ ਪਤਾ, ਸਾਨੂੰ ਜਿੰਨਾ ਕੁ ਪਤਾ ਵੀ ਹੁਣ ਵਾਜੇ ਦੀ ਆਹ ਸੁਰ ਹੁਣ ਏਦਾਂ ਨੱਪਣੀ ਹੈ, ਢੋਲਕੀ ਵਾਲੇ ਨੂੰ ਪਤਾ ਹੁੰਦਾ ਵੀ ਇੱਥੇ ਹੁਣ ਏਦਾਂ ਤੋੜਾ ਮਾਰਨਾ ਮੈਂ, ਚਿਮਟੇ ਵਾਲੇ ਨੂੰ ਪਤਾ ਮੈਂ ਏਦਾਂ ਹੁਣ ਉੱਪਰ ਨੂੰ ਕਰਨਾ। ਹਰ ਇੱਕ ਬੰਦੇ ਨੂੰ ਆਪੋ ਆਪਣੇ ਕੰਮ ਦਾ ਤਜਰਬਾ ਹੁੰਦਾ। ਇਹ ਲੋਕ ਸਾਨੂੰ ਬੁੱਧੂ ਬਣਾਉਣ ਵਿੱਚ ਮਾਹਰ ਨੇ, ਇਹਨਾਂ ਨੂੰ ਤਜਰਬਾ ਬੜਾ ਆ। ਖੁਸ਼ ਸਤਨਾਮ
ਵਾਹਿਗੁਰੂ।
ਇਹ ਮੈਂ ਅਰਜ਼ ਤਾਂ ਕਰ ਰਿਹਾ ਪਿਆਰਿਓ, ਅਸੀਂ ਆਪਣੇ ਘਰ ਚਲੇ ਜਾਣਾ ਅੱਜ, ਤੁਸੀਂ ਆਪੋ ਆਪਣੇ ਘਰਾਂ 'ਚ ਚਲੇ ਜਾਣਾ। ਜੇ ਅਸੀਂ ਲੁੱਟੇ ਜਾ ਰਹੇ ਹਾਂ, ਜੇ ਉਧਰੋਂ ਰੋਕ ਲੱਗ ਜਾਵੇ, ਕੋਈ ਗਰੀਬ ਲੁੱਟਿਆ ਨਾ ਜਾਵੇ, ਮੈਂ ਤਾਂ ਬੇਨਤੀ ਕਰਨਾ ਕਿਉਂਕਿ ਲੋਟੂਆਂ ਦਾ ਟੋਲਾ ਬਥੇਰਾ ਫਿਰਦਾ। ਸਿੱਖ ਹੈ ਨਾ ਜਿਹੜਾ ਅੰਮ੍ਰਿਤਧਾਰੀ, ਜਿਹਦੇ ਮੁੱਖ ਤੇ ਦਾੜਾ, ਜਿਹਨੇ ਸ੍ਰੀ ਸਾਹਿਬ ਪਾਈ ਹੋਈ ਆ, ਉਹ ਮਰਨੀ ਤੇ ਮਰ ਜਾਏਗਾ, ਉਹ ਕਿਸੇ ਤੋਂ ਨੀ ਪੁੱਛਦਾ। ਉਹਨੂੰ ਪਤਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਨੇ, ਆਓ ਮਹਾਰਾਜ ਤੋਂ ਪੁੱਛੀਏ। ਆਖੋ ਸਤਨਾਮ। ਆਪਾਂ ਲਾ ਤੇ ਲਿਆ ਕਰੋ ਜਕਾਰਾ, ਛੇਤੀ ਨਿਬੇੜ ਦਿਆ ਕਰੋ ਥੋੜਾ ਜਿਹਾ, ਫਿਰ ਸਮਾਂ ਬਹੁਤਾ ਲੱਗੇਗਾ ਇੱਦਾਂ ਤੇ, ਫਿਰ ਜਕਾਰੇ ਹੀ ਲੱਗਦੇ ਰਹਿਣਗੇ। ਬਸ ਛੇਤੀ ਛੇਤੀ ਮੁੜਾਇਆ ਕਰੋ, ਧਿਆਨ ਦਿਓ ਭਾਈ, ਇਕਾਗਰਤਾ ਬਣੀ ਰਵੇ, ਜਰਾ ਧਿਆਨ ਦਿਓ। ਸਤਸੰਗ ਜੀ, ਸੱਚੇ ਪਾਤਸ਼ਾਹ ਤੋਂ ਪੁੱਛਦੇ ਨੇ ਗੁਰੂ ਦੇ ਪਿਆਰ ਵਾਲੇ ਸਿੱਖ, ਉਹ ਦਰ ਦਰ ਤੇ ਠੋਕਰਾਂ ਨਹੀਂ ਖਾਂਦੇ। ਉਹਨਾਂ ਨੇ ਜਦੋਂ ਕੋਈ ਪੁੱਛਣਾ, ਗੁਰਦੁਆਰੇ ਜਾਣਗੇ, ਆਖਣਗੇ ਸਾਨੂੰ ਦੱਸੋ, ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੀ ਹੁਕਮ ਹੈ, ਸੱਚੇ ਪਾਤਸ਼ਾਹ ਸਾਨੂੰ ਕੀ ਕਹਿੰਦੇ ਨੇ। ਅੱਜ ਕੱਲ ਤੇ ਮੀਡੀਏ ਦਾ ਯੁੱਗ ਹੈ। ਸਾਡੇ ਪੂਰਵਜ ਤਰਸਦੇ ਹੁੰਦੇ ਸੀ, ਕਦੇ ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਜਾਣਗੇ, ਕਦੇ ਦਰਬਾਰ ਸਾਹਿਬ ਦੇ ਦੀਦਾਰ ਹੋ ਜਾਣਗੇ, ਹੁੰਦੇ ਨਹੀਂ ਸੀ ਨਾ, ਤਾਂ ਕਰਕੇ ਉਹਨਾਂ ਨੇ ਇਹ ਅੱਖਰ ਅਰਦਾਸ ਵਿੱਚ ਸ਼ਾਮਿਲ ਕਰ ਲਏ ਸੀ, ਸੱਚੇ ਪਾਤਸ਼ਾਹ ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ। ਆਪਾਂ ਰੋਜ਼ ਅਰਦਾਸ ਅਜੇ ਵੀ ਕਰਨੇ ਆ, ਇਹ ਸਾਡੇ ਵੱਡਿਆਂ ਨੇ ਅਰਦਾਸ ਵਿੱਚ ਅੱਖਰ ਸ਼ਾਮਿਲ ਕੀਤੇ ਸੀ, ਕਿਉਂਕਿ ਉਹਨਾਂ ਨੂੰ ਦਰਸ਼ਨ ਹੁੰਦੇ ਹੀ ਨਹੀਂ ਸੀ ਕਈ ਕਈ ਸਾਲ। ਅੰਗਰੇਜ਼ਾਂ ਦਾ ਰਾਜ ਸੀ, ਤੁਰਕ ਰਹੇ ਪਹਿਲਾਂ, ਫਿਰ ਅੰਗਰੇਜ਼ ਆ ਗਏ, ਇਹ ਸਮਾਂ ਇੱਦਾਂ ਦਾ ਸੀ, ਹਰਿਮੰਦਰ ਸਾਹਿਬ ਜਾ ਹੀ ਨਹੀਂ ਸੀ ਸਕਦੇ। ਸਾਡੇ ਬਜ਼ੁਰਗਾਂ ਨੂੰ ਕੀ ਹੋਇਆ, ਕਦੇ 10 ਸਾਲ ਬਾਅਦ ਹਰਿਮੰਦਰ ਸਾਹਿਬ ਇਸ਼ਨਾਨ ਕਰਨ ਦਾ ਮੌਕਾ ਮਿਲਦਾ ਸੀ, ਕਈਆਂ ਨੂੰ ਤੇ ਮਿਲਦਾ ਹੀ ਨਹੀਂ ਸੀ, ਤਾਂ ਹੀ ਅਰਦਾਸਾਂ ਕਰਦੇ ਸੀ। ਤੇ ਸਾਡੇ ਉੱਤੇ ਤੇ ਇੰਨੀ ਕਿਰਪਾ ਹੈ, ਸਾਡੇ ਤੇ ਸਾਡਿਆਂ ਦੇ ਘਰਾਂ ਦੇ ਵਿੱਚ ਸਵੇਰੇ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ। ਆਖੋ ਸਤਨਾਮ। ਲੋਕਾਂ ਦੇ ਘਰਾਂ 'ਚ ਟੈਲੀਵਿਜ਼ਨ ਲੱਗੇ ਨੇ, ਸਵੇਰੇ 4-4, 5-5 ਘੰਟੇ ਉਹ ਦਰਬਾਰ ਸਾਹਿਬ ਦਾ ਕੀਰਤਨ ਸੁਣਦੇ ਨੇ, ਲਾਈਵ ਟੈਲੀਕਾਸਟ ਹੋ ਰਿਹਾ, ਰੋਜ਼ ਉਦਾਰ ਕਰਦੇ ਨੇ, ਰੋਜ਼ ਦਰਸ਼ਨ ਕਰਦੇ ਨੇ ਘਰਾਂ 'ਚ ਬੈਠੇ। ਤੇ ਸਤਸੰਗ ਜੀ, ਕਦੇ ਹੁਣ ਸਾਡਾ ਸੁਭਾਅ ਇੱਦਾਂ ਦਾ ਬਣ ਗਿਆ, ਸਾਰਾ ਦਿਨ ਟੈਲੀਵਿਜ਼ਨ ਚੱਲਦਾ ਰਹੂ, ਜਦੋਂ ਬਾਣੀ ਦਾ ਟਾਈਮ ਆਉਣਾ ਉਦੋਂ ਆਖਣਗੇ ਹੁਣ ਬੰਦ ਕਰ ਦਿਓ। ਸਵੇਰ ਵੇਲੇ ਵਿਰਲੇ ਵਿਰਲੇ ਨੇ ਜਿਹੜੇ ਆਖਣ ਵੀ ਹੁਣ ਮੈਂ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਵਾਂ, ਮੈਂ ਇੱਥੇ ਬਹਿ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਂ। ਤੇ ਦਰਬਾਰ ਸਾਹਿਬ ਸਰੂਪ ਜਦੋਂ ਗੁਰੂ ਸਾਹਿਬ ਦੇ ਆਉਂਦੇ ਨੇ, ਅੱਬਲ ਤੇ ਜਾ ਕੇ ਵੇਖੋ ਇੱਕ ਵਾਰੀ ਸ਼ਰਧਾ ਭਾਵਨਾ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਓ, ਅੱਖੀ ਜਾ ਕੇ ਵੇਖੋ ਉਹ ਨਜ਼ਾਰਾ, ਉਹ ਆਨੰਦ ਜਿਹੜਾ ਉਸ ਵੇਲੇ ਹੁੰਦਾ ਜਦੋਂ ਗੁਰੂ ਸਾਹਿਬ ਜੀ ਸੱਚਖੰਡ ਤੋਂ ਕੋਠਾ ਸਾਹਿਬ ਤੋਂ ਹਰਿਮੰਦਰ ਸਾਹਿਬ ਤੱਕ ਜਾਂਦੇ ਨੇ। ਤੁਸੀਂ ਵੇਖੋਗੇ, ਜੇ ਆਪ ਨਹੀਂ ਜਾ ਕੇ ਵੇਖ ਸਕਦੇ ਤੇ ਘੱਟ ਤੋਂ ਘੱਟ ਆਪਣੇ ਘਰਾਂ ਵਿੱਚ ਬਹਿ ਕੇ ਵੇਖੋ, ਜਦੋਂ ਸਿੰਘ ਸਾਹਿਬ ਜੀ, ਗ੍ਰੰਥੀ ਸਿੰਘ ਜੀ ਗੁਰੂ ਸਾਹਿਬ ਨੂੰ ਸੀਸ ਤੇ ਰੱਖ ਕੇ ਲੈ ਕੇ ਆਉਂਦੇ ਨੇ, ਫੁੱਲਾਂ ਦੀ ਵਰਖਾ ਹੋ ਰਹੀ ਹੁੰਦੀ ਹੈ, ਨਰਸਿੰਘੇ ਵੱਜ ਰਹੇ ਹੁੰਦੇ ਨੇ, ਉਧਰੋਂ ਗੁਰਮੁਖੋ ਵਾਰੀ ਵਾਰੀ ਸਿਰ ਇੱਕ ਇੱਕ ਸੈਕਿੰਡ ਵਾਸਤੇ ਬੜੇ ਬੜੇ ਅਮੀਰ ਬੜੇ ਬੜੇ ਧਨਾੜ ਉੱਥੇ 2 ਮਿੰਟ ਉਸ ਪਾਈਪ ਨੂੰ ਫੜਨ ਵਾਸਤੇ ਸੱਚੇ ਪਾਤਸ਼ਾਹ ਜੀ ਦੇ ਸਰੂਪ ਜਾ ਰਹੇ ਨੇ ਮੋਢਾ ਲਾਉਣ ਵਾਸਤੇ ਕਾਲੇ ਪਏ ਹੁੰਦੇ ਨੇ ਵੀ ਮਾੜਾ ਜਿਹਾ ਮੈਨੂੰ ਇੱਕ ਸੈਕਿੰਡ ਦਾ ਹੀ ਸਮਾਂ ਮਿਲ ਜਾਏ ਬੜੇ ਬੜੇ ਅਮੀਰ ਲੋਕ ਇਹ ਉਹ ਸੱਚੇ ਪਾਤਸ਼ਾਹ ਸਾਡੇ ਕੋਲ ਦੇ ਪਿੰਡਾਂ ਚ ਅਸੀਂ ਉਸੇ ਪਾਤਸ਼ਾਹ ਦੇ ਰੋਜ਼ ਆਪਣੇ ਘਰਾਂ ਦੇ ਵਿੱਚ ਪਿੰਡਾਂ ਚ ਦਰਸ਼ਨ ਕਰਨੇ ਆ ਤੇ ਅਸੀਂ ਉਹਨਾਂ ਤੋਂ ਪੁੱਛੀਏ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਬੜੇ ਬੜੇ ਲੋਕ ਝੁਕਦੇ ਨੇ ਗੱਜ ਕੇ ਬੋਲਿਓ ਧਾਰਨਾ
ਤੇ ਤਰਤੇ ਚਾੜੂ ਦੇ ਵਣ ਮਾਲਕ ਮੁਲਕ ਜੰਗੀਰਾ ਦੇ ਤਰਤੇ ਚਾੜੂ ਦੇ ਵਣ ਮਾਲਕ ਮੁਲਕ ਜੰਗੀਰਾ ਤੇਰੇ ਤੂੰ ਲੋਚਣ ਸਾਹਿਬਾ
ਧਿਆਨ ਦੇਣਾ ਪੇਪਰਾਂ ਵਿੱਚ ਪੜ੍ਹਦੇ ਹੋ ਨਾ ਕਦੇ ਫਲਾਣਾ ਪ੍ਰਧਾਨ ਮੰਤਰੀ ਆਇਆ ਮੱਥਾ ਟੇਕਣ ਰਾਸ਼ਟਰਪਤੀ ਆਇਆ ਫਲਾਣੇ ਦੇਸ਼ ਦਾ ਮੱਥਾ ਟੇਕਣ ਫਲਾਣੀ ਰਾਣੀ ਆਈ ਆ ਮੱਥਾ ਟੇਕਣ ਇਹ ਉਹੀ ਨੇ ਜਿਹੜੇ ਸਾਡੇ ਪਿੰਡਾਂ ਵਿੱਚ ਨੇ ਅਸੀਂ ਕਿਉਂ ਨੀ ਉੱਥੋਂ ਪੁੱਛਦੇ ਜਾਣਦੇ ਧਿਆਨ ਦੇਣਾ ਤੇਰੇ ਦਰ ਤੇ ਝਾੜੂ ਦੇਵਣ ਮਾਲਕ ਮੁਲਕ ਜੰਗੀਰਾਂ ਦੇ
ਦਰਸ਼ ਤੇਰੇ ਨੂੰ ਲੋਚਣ ਸਾਹਿਬਾ ਪੁੱਤਰ ਸ਼ਾਹ ਅਮੀਰਾਂ ਦੇ ਦਰਸ਼ ਤੇਰੇ ਨੂੰ ਲੋਚਣ ਸਾਹਿਬਾ ਪੁੱਤਰ ਸ਼ਾਹ ਅਮੀਰਾਂ ਦੇ ਦਰਸ਼ ਤੇਰੇ ਨੂੰ ਲੋਚਣ ਸਾਹਿਬਾ ਪੁੱਤਰ ਸ਼ਾਹ ਅਮੀਰਾਂ ਦੇ ਅਜਮਤ ਵਾਲੇ ਤੇਰੇ ਦਰ ਆਕੇ ਅਜਮਤ ਵਾਲੇ ਤੇਰੇ ਦਰ ਆਕੇ ਬੈਠੇ ਵਾਂਗ ਫਕੀਰਾਂ ਦੇ ਅਜਮਤ ਵਾਲੇ ਤੇਰੇ ਦਰ ਆਕੇ ਬੈਠੇ ਵਾਂਗ ਫਕੀਰਾਂ ਦੇ ਅਜਮਤ ਵਾਲੇ ਤੇਰੇ ਦਰ ਆਕੇ ਬੈਠੇ ਵਾਂਗ ਫਕੀਰਾਂ ਦੇ ਅਜਮਤ ਵਾਲੇ ਤੇਰੇ ਦਰ ਆਕੇ
ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਮਨ ਸ਼ਾਂਤ ਹੋ ਜਾਂਦਾ ਪਿਆਰਿਓ ਕਿੰਨੀਆਂ ਸੰਗਤਾਂ ਇੱਕ ਦਿਨ ਵਿੱਚ ਹਰਿਮੰਦਰ ਸਾਹਿਬ ਮੱਥਾ ਟੇਕਦੀਆਂ ਨੇ ਅਸੀਂ ਗਿਣਤੀ ਨਹੀਂ ਕਰ ਸਕਦੇ ਕਿੰਨੀ ਕੁ ਸੰਗਤ ਅਸੀਂ ਹਿਸਾਬ ਨਹੀਂ ਲਾ ਸਕਦੇ ਆਹ ਪੰਡਾਲ ਹੈ ਜਿਹੜਾ ਏਡਾ ਪੰਡਾਲ ਤੇ 2-3 ਘੰਟਿਆਂ ਚ ਹੀ ਭਰ ਜਾਵੇ ਤੇ 24 ਘੰਟੇ ਲਗਾਤਾਰ ਲਾਈਨਾਂ ਟੁੱਟਦੀਆਂ ਹੀ ਨਹੀਂ, ਇੰਨੀ ਸੰਗਤ ਰੋਜ਼ ਦਰਬਾਰ ਸਾਹਿਬ ਗੁਰੂ ਸਾਹਿਬ ਨੂੰ ਮੱਥਾ ਟੇਕਦੀ ਆ। ਤੇ ਸਾਡੇ ਇਤਿਹਾਸਕ ਸਥਾਨ ਕਿੰਨੇ ਨੇ, ਦਮਦਮਾ ਸਾਹਿਬ ਕਿਹੜਾ ਲਾਈਨ ਟੁੱਟ ਜਾਂਦੀ ਹੈ, ਪਟਨਾ ਸਾਹਿਬ, ਪਾਉਂਟਾ ਸਾਹਿਬ, ਹਜ਼ੂਰ ਸਾਹਿਬ, ਆਨੰਦਪੁਰ ਸਾਹਿਬ ਵੇਖੋ ਜਾ ਕੇ। ਤੇ ਸਾਧ ਸੰਗਤ, ਇੰਨੀ ਸੰਗਤ ਦਰਬਾਰ ਸਾਹਿਬ ਰੋਜ਼ ਮੱਥਾ ਟੇਕਣ ਵਾਸਤੇ ਆਉਂਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਲੱਖਾਂ ਕਰੋੜਾਂ ਸੰਗਤਾਂ ਰੋਜ਼ ਨਤਮਸਤਕ ਹੁੰਦੀਆਂ ਨੇ। ਦੁਨੀਆਂ ਵਿੱਚ ਮੈਨੂੰ ਇੱਕ ਸ਼ਖਸੀਅਤ ਐਸੀ ਵਿਖਾਓ, ਇੱਕ ਆਦਮੀ ਮੈਨੂੰ ਐਸਾ ਲੱਭ ਕੇ ਲਿਆਓ, ਵਿਖਾਓ, ਜਰਾ ਦੱਸੋ ਉਹਦਾ ਨਾਂ ਜਿਹਦਾ ਸਤਿਕਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜ਼ਿਆਦਾ ਹੁੰਦਾ ਹੋਵੇ। ਇੱਕ ਲਿਆਓ, ਇੱਕ ਲਿਆਓ, ਦੱਸੋ ਉਹਦਾ ਨਾਂ। ਰੋਜ਼ 2.5-3 ਲੱਖ ਦਾ ਰੁਮਾਲਾ ਦਰਬਾਰ ਸਾਹਿਬ ਮਹਾਰਾਜ ਜੀ ਦੇ ਉੱਤੇ ਦਿੱਤਾ ਜਾਂਦਾ, ਭੇਟ ਕੀਤਾ ਜਾਂਦਾ। ਜਿਹੜਾ ਇੱਕ ਵਾਰੀ ਰੁਮਾਲਾ ਸਾਹਿਬ ਵਰਤਿਆ ਜਾਏ ਉਹ ਦੂਜੇ ਦਿਨ ਨਹੀਂ ਵਰਤਿਆ ਜਾਂਦਾ। ਇੱਕ ਮਹੀਨੇ ਵਿੱਚ 70-80 ਲੱਖ ਤੋਂ ਉੱਪਰ ਗੁਰੂ ਸਾਹਿਬ ਜੀ ਨੂੰ ਰੁਮਾਲੇ ਹੀ ਭੇਟ ਕੀਤੇ ਜਾਂਦੇ। ਫਿਰ ਆਪਾਂ ਵੇਖਦੇ ਹਾਂ ਸੋਨੇ ਦਾ ਹਰਿਮੰਦਰ, ਸੋਨੇ ਦੀ ਪਾਲਕੀ ਵਿੱਚ ਆਉਂਦੇ ਨੇ, ਮੰਜੀ ਦੇ ਪਾਵੇ ਮੰਜੀ ਸਾਹਿਬ ਦੇ ਸੋਨੇ ਦੇ ਨੇ, ਐਡੇ ਵੱਡੇ ਸਤਿਗੁਰੂ ਗਰੀਬ ਨਿਵਾਜ ਐਡੇ ਨੇ, ਸਾਡੀਆਂ ਛੱਪਰੀਆਂ 'ਚ ਵੀ ਆ ਜਾਂਦੇ ਨੇ। ਆਖੋ ਸਤਨਾਮ, ਨਿੰਦਿਆ ਤੇ ਨਹੀਂ ਕਿਸੇ ਦੀ, ਲਓ ਆਪਣੇ ਸਤਿਗੁਰ ਦੀ ਸੋਭਾ ਕਰਨ ਲੱਗਾ। ਗੁਰੂ ਬੜੇ ਨੇ, ਸਾਨੂੰ ਮਾਣ ਹੈ, ਸਾਡੇ ਸੱਚੇ ਪਾਤਸ਼ਾਹ ਗਰੀਬਾਂ ਦੀਆਂ ਛੱਪਰੀਆਂ 'ਚ ਜਾਂਦੇ ਨੇ, ਕੋਈ ਦੂਜਾ ਲਿਆ ਕੇ ਵਿਖਾਓ। ਆਖੋ ਸਤਨਾਮ, ਵੱਡੇ ਵੱਡੇ ਕਾਰਖਾਨੇ ਵਾਲਿਆਂ ਦੇ ਤੇ ਆ ਜਾਣਗੇ, ਅਰਬਾਂਪਤੀਆਂ ਦੇ ਤੇ ਆ ਜਾਣਗੇ, ਪਰ ਗਰੀਬਾਂ ਨੂੰ ਨਵਾਜਣ ਵਾਲਾ ਵੀ ਹੈ ਕੋਈ? ਜੇ ਸਮੇਂ ਦੇ ਅਵਤਾਰ ਸਨ, ਤ੍ਰੇਤੇ ਯੁੱਗ ਦੇ ਵਿੱਚ ਅਵਤਾਰ ਸਨ ਰਾਮ ਜੀ ਤੇ ਭੀਲਣੀ ਦੀ ਛੱਪਰੀ 'ਚ ਗਏ, ਅਸੀਂ ਅੱਜ ਤੱਕ ਪੜ੍ਹਦੇ ਹਾਂ। ਜੇ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਸਨ ਤੇ ਬਿਦਰ ਦੀ ਛੱਪਰੀ 'ਚ ਗਏ, ਜੇ ਕਲਯੁੱਗ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨੇ ਨਾ, ਤਾਂ ਹੀ ਗਰੀਬਾਂ ਨੂੰ ਨਵਾਜਦੇ ਨੇ। ਇਹ ਪੱਕੀ ਨਿਸ਼ਾਨੀ ਆ, ਜਿਹੜਾ ਸਮੇਂ ਦਾ ਅਵਤਾਰ ਹੋਵੇ ਉਹ ਗਰੀਬ ਨੂੰ ਨਵਾਜਦਾ। ਉਹ ਗਰੀਬ ਨੂੰ ਨਵਾਜਦਾ। ਤੁਹਾਡੇ ਚੋਂ ਜਿਹੜਾ ਮਰਜ਼ੀ ਸਿੰਘ ਜਾਏ, ਗੁਰੂ ਸਾਹਿਬ ਦੇ ਸਰੂਪ 3 ਦਿਨ ਰੱਖੋ, ਘੰਟਾ ਰੱਖੋ, 3 ਘੰਟੇ ਰੱਖੋ, 3 ਦਿਨ ਰੱਖੋ, ਹਫ਼ਤਾ ਰੱਖੋ, 10 ਦਿਨ ਰੱਖੋ, ਮਹੀਨਾ ਰੱਖ ਲੈ, ਸਾਲ ਰੱਖ ਲੈ, ਰੱਖਣ ਵਾਲਾ ਮਨ ਭਾਵੇਂ ਸਦਾ ਵਾਸਤੇ ਰੱਖ ਲੈ। ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਗੁਰੂ ਦੇ ਲੜ ਲਾ ਕੇ ਗਏ ਨੇ ਸਾਨੂੰ ਸਾਰਿਆਂ ਨੂੰ। ਤੇ ਜਰਾ ਕੁ ਮਨ 'ਚ ਸੋਚ ਕੇ ਵੇਖੋ, ਤੁਹਾਡੇ 'ਚ ਬੜੇ ਲੋਕ ਹਨ ਐਸੇ, ਬੜੇ ਵੀ ਤਰ੍ਹਾਂ ਤਰ੍ਹਾਂ ਦੀ ਸੰਗਤ ਆਉਂਦੀ ਆ, ਅਮੀਰ ਗਰੀਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਾਰੇ ਜੁੜ ਕੇ ਬਹਿੰਦੇ ਨੇ, ਸਾਰਿਆਂ ਨੂੰ ਮਾਣ ਦਿੱਤਾ ਜਾਂਦਾ। ਉਹ ਗੱਲ ਵੱਖ ਆ, ਸਾਡੇ ਅੰਦਰ ਗੁਰਮਤ ਨਾਮ ਵਸੀ ਹੋਵੇ ਤੇ ਅਸੀਂ ਇਹ ਫਰਕ ਰੱਖੀਏ, ਜਾਤਾਂ ਕਪਾਤਾਂ ਪਰਖੀਏ, ਪਰ ਸੱਚੇ ਪਾਤਸ਼ਾਹ ਨੇ ਕੋਈ ਭੇਦ ਫਰਕ ਨਹੀਂ ਰੱਖਿਆ, ਸਾਰਿਆਂ ਨੂੰ ਸਮਾਨਤਾ ਦਿੱਤੀ ਹੈ, ਬਰਾਬਰਤਾ ਹੀ ਦਿੱਤੀ ਹੈ। ਤੇ ਧਿਆਨ ਦੇਣਾ ਪਿਆਰਿਓ, ਤੁਹਾਡੇ 'ਚ ਇੱਥੇ ਬੁਲਾਡੇ ਵਿੱਚ ਕਈ ਕਹਿੰਦੇ ਹੋਣਗੇ ਬੜੀ ਵਧੀਆ ਜਗ੍ਹਾ ਤੇ ਫਲਾਣੇ ਬੰਦੇ ਦੀ ਕੋਠੀ ਹੈ ਜਿੱਥੇ ਇੱਕ ਪਲਾਟ 3 ਲੱਖ ਦਾ ਮਿਲਦਾ। ਬੁਲਾਡੇ ਨਾਲੋਂ ਇੱਧਰ ਅੱਗੇ ਨੂੰ ਚਲੇ ਜਾਓ, ਸੁਨਾਮ ਜਗ੍ਹਾ ਮਹਿੰਗੀ ਹੋਣੀ, ਸੁਨਾਮ ਤੋਂ ਪਟਿਆਲੇ ਮਹਿੰਗੀ ਹੈ, ਪਟਿਆਲੇ ਤੋਂ ਚੰਡੀਗੜ੍ਹ ਜਗ੍ਹਾ ਮਹਿੰਗੀ ਹੈ, ਚੰਡੀਗੜ੍ਹ ਤੋਂ ਦਿੱਲੀ 'ਚ ਜਗ੍ਹਾ ਮਹਿੰਗੀ ਹੈ। ਇੱਕ ਗਜ ਦਾ ਰੇਟ ਕਈ ਕਈ ਹਜ਼ਾਰ, ਕਈ ਕਈ ਲੱਖ ਤੱਕ ਵੀ ਹੈ ਕਈ ਥਾਵਾਂ ਤੇ। ਬੰਬੇ 'ਚ ਇਦੂ ਵੀ ਜਗ੍ਹਾ ਮਹਿੰਗੀ ਹੈ, ਤੇ ਬਾਹਰਲਿਆਂ ਦੇਸ਼ਾਂ 'ਚ ਦਾਸ ਨੇ ਵੇਖਿਆ ਜਿੱਥੇ ਸ਼ਹਿਰ ਨੇ ਉੱਥੇ ਥੋੜੀ ਜਿਹੀ ਜਗ੍ਹਾ ਇੱਕ ਮੰਜਾ ਡਾਉਣ ਜੋਗੀ ਵੀ ਲੈਣੀ ਹੋਵੇ ਨਾ ਪਿਆਰਿਓ, ਮੰਜੇ ਜਿਹੀ ਥਾਂ ਵੀ ਉਹਦੇ ਤੇ ਵੀ 1 ਕਰੋੜ ਰੁਪਇਆ ਲੱਗਦਾ, 1 ਕਰੋੜ। ਕਿੰਨੀ ਮਹਿੰਗੀ ਜਗ੍ਹਾ! ਕਈ ਬੰਦੇ ਬੜੇ ਖੁਸ਼ ਨੇ ਵੀ ਬੜੀ ਥਾਂ ਦੇ ਉੱਤੇ ਕੋਠੀ ਆ ਮੇਰੀ, ਬੜੀ ਜਗ੍ਹਾ, ਬੜੀ ਵਧੀਆ ਜਗ੍ਹਾ, ਸਾਡੇ ਫਲਾਣੇ ਪ੍ਰਧਾਨ ਮੰਤਰੀ ਦੀ ਕੋਠੀ ਫਲਾਣੀ ਥਾਂ ਤੇ, ਟੌਪ ਦੀ ਜਗ੍ਹਾ, ਫਲਾਣੇ ਮੰਤਰੀ ਦੀ ਕੋਠੀ ਇਸ ਜਗ੍ਹਾ। ਦੁਨੀਆਂ ਵਿੱਚ ਸਰਵੇਖਣ ਹੋਇਆ, ਮੈਂ ਅਮਰੀਕਾ 'ਚ, ਕਹਿੰਦੇ ਦੁਨੀਆਂ 'ਚ ਸਭ ਤੋਂ ਮਹਿੰਗੀ ਜਗ੍ਹਾ ਕਿੱਥੇ ਵੇਖੋ ਤੇ ਸਹੀ, ਉੱਥੇ ਕੌਣ ਰਹਿੰਦਾ? ਸਭ ਤੋਂ ਮਹਿੰਗੀ ਜਗ੍ਹਾ ਹੈ ਨਾ ਦੁਨੀਆਂ 'ਚ ਜਿਹੜੀ, ਇਹ ਵੇਖੋ ਉੱਥੇ ਕੌਣ ਰਹਿੰਦਾ, ਉਹ ਕੌਣ ਅਮੀਰ ਆਦਮੀ ਹੈ ਜਿਹੜਾ ਸਭ ਤੋਂ ਟੌਪ ਦੀ ਸਭ ਤੋਂ ਮਹਿੰਗੀ ਜਗ੍ਹਾ ਤੇ ਰਹਿਣ ਵਾਲਾ। ਤੇ ਧਿਆਨ ਦੇਣਾ, ਜਦੋਂ ਸਰਵੇਖਣ ਕੀਤਾ ਗਿਆ ਨਤੀਜਾ ਨਿਕਲਿਆ, ਕਹਿੰਦੇ ਸਭ ਤੋਂ ਮਹਿੰਗੀ ਜਗ੍ਹਾ ਜੀ ਹਿੰਦੁਸਤਾਨ ਵਿੱਚ। ਪਹਿਲਾਂ ਤੇ ਇਹ ਹੈਰਾਨੀ ਦੀ ਗੱਲ ਸੀ ਵੀ ਭਾਰਤ ਵਿੱਚ, ਹਿੰਦੁਸਤਾਨ, ਇੰਡੀਆ 'ਚ ਕਿੱਥੇ? ਕਹਿੰਦੇ ਜੀ ਹਿੰਦੁਸਤਾਨ ਦਾ ਇੱਕ ਸੂਬਾ ਹੈ ਪੰਜਾਬ, ਪੰਜਾਬ 'ਚ ਸਭ ਤੋਂ ਮਹਿੰਗੀ ਜਗ੍ਹਾ, ਜਿਹਦਾ ਅੱਜ ਤੱਕ ਓਨੀ ਮਹਿੰਗੀ ਨਾ ਵਿਕੀ ਨਾ ਕਿਸੇ ਨੇ ਖਰੀਦੀ। ਕਹਿੰਦੇ ਪੰਜਾਬ 'ਚ ਕਿੱਥੇ ਆ? ਨਤੀਜੇ ਵਾਲਿਆਂ ਨੇ ਦੱਸਿਆ, ਉਹ ਆਖਣ ਲੱਗੇ ਪੰਜਾਬ ਵਿੱਚ ਫਤਿਹਗੜ੍ਹ ਸਾਹਿਬ ਜਿਹੜਾ ਹੈ, ਫਤਿਹਗੜ੍ਹ ਸਾਹਿਬ ਵਿੱਚ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਹੋਇਆ ਗੁਰਦੁਆਰਾ ਜੋਤੀ ਸਰੂਪ ਸਾਹਿਬ। ਨਾ ਇੰਨੀ ਮਹਿੰਗੀ ਜਗ੍ਹਾ ਸੋਨੇ ਦੀਆਂ ਮੋਹਰਾਂ ਵਿਛਾ ਕੇ ਕਿਸੇ ਨੇ ਵੇਚੀ ਆ ਤੇ ਨਾ ਖਰੀਦੀ ਆ। ਐਡੀ ਮਹਿੰਗੀ ਜਗ੍ਹਾ ਅੱਜ ਤੱਕ ਕਿਸੇ ਨੇ ਵੇਚੀ ਵੀ ਨਹੀਂ, ਅੱਜ ਤੱਕ ਕਿਸੇ ਨੇ ਖਰੀਦੀ ਵੀ ਨਹੀਂ। ਕਹਿੰਦੇ ਉੱਥੇ ਰਹਿੰਦਾ ਕੌਣ ਆ, ਉੱਥੇ ਕੋਠੀ ਕਿਹਦੀ ਆ, ਉੱਥੇ ਘਰ ਕਿਹਦਾ ਹੈ। ਉੱਥੇ ਫਿਰ ਇਹ ਜਵਾਬ ਆਇਆ, ਉੱਥੇ ਰਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ। ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰਹਿੰਦੇ ਨੇ। ਉਹਨਾਂ ਦਾ ਰੋਜ਼ ਪ੍ਰਕਾਸ਼ ਉਸ ਜਗ੍ਹਾ ਤੇ ਹੁੰਦਾ ਹੈ ਜਿਹੜੀ ਸਭ ਤੋਂ ਮਹਿੰਗੀ ਜਗ੍ਹਾ ਵਿਕੀ ਹੈ। ਅੱਜ ਤੱਕ ਇੰਨੀ ਮਹਿੰਗੀ ਜਗ੍ਹਾ ਨਹੀਂ ਵਿਕੀ। ਤੇ ਪਿਆਰਿਓ, ਐਡੇ ਵੱਡੇ ਸਤਿਗੁਰੂ, ਅੱਜ ਤੁਸੀਂ ਬਜਟ ਵੇਖਿਆ ਸ਼੍ਰੋਮਣੀ ਕਮੇਟੀ ਦਾ ਪੇਪਰ ਚ ਪੜਿਆ ਹੋਣਾ, 3.40 ਲੱਖ ਕਰੋੜ ਦੇ ਨੇੜੇ ਸੀ ਮੇਰਾ ਖਿਆਲ। ਕਿੱਡਾ ਵੱਡਾ ਬਜਟ ਆ ਪੰਜਾਬ ਸਰਕਾਰ ਦੇ ਬਰਾਬਰ। ਇਹ ਗੁਰੂ ਸਾਹਿਬ ਨੂੰ ਹੀ ਮੱਥਾ ਟੇਕਦਾ ਹੈ, ਆਖੋ ਸਤਨਾਮ। ਉਹ ਐਡਾ ਵੱਡਾ ਦਾਤਾ, ਅਸੀਂ 100 ਰੁਪਈਆ ਮੱਥਾ ਟੇਕੀਏ, ਤੂੰ 50 ਹੀ ਟੇਕ ਦੇ, ਤੂੰ 10 ਹੀ ਟੇਕ ਦੇ, ਤੂੰ 10 ਹੀ ਟੇਕ ਦੇ, ਤਾਂ ਵੀ ਕੋਈ ਗੱਲ ਨੀ, ਤਾਂ ਵੀ ਤੇਰੇ ਘਰ ਆਉਣਗੇ। ਜਵਾਬ ਤੇ ਨੀ ਕੋਈ, ਸੱਚੇ ਪਾਤਸ਼ਾਹ ਗਰੀਬਾਂ ਨੂੰ ਨਵਾਜਣ ਵਾਲੇ ਨੇ, ਐਡਾ ਵੱਡਾ ਦਾਤਾ। ਪਰ ਦੁੱਖ ਦੀ ਗੱਲ ਇਹ ਆ, ਜੰਮੇ ਆ ਮਾਂ ਪਛਾਣੀ ਹੈ, ਪਿਓ ਪਛਾਣਿਆ, ਭਰਾ ਪਛਾਣੇ ਨੇ, ਰਿਸ਼ਤੇਦਾਰ ਪਛਾਣੇ ਨੇ, ਏਦਾਂ ਹੀ ਮਰ ਜਾਣਾ ਸੀ। ਗੁਰੂ ਗ੍ਰੰਥ ਸਾਹਿਬ ਮਰਨ ਨੂੰ ਪਛਾਣ ਹੀ ਨਹੀਂ ਸਕੇ ਵੀ ਸੱਚੇ ਪਾਤਸ਼ਾਹ ਕੌਣ ਨੇ। ਤੇ ਜਿੱਦਣ ਅਸੀਂ ਪਛਾਣ ਲਵਾਂਗੇ, ਸਾਨੂੰ ਕਹਿਣਾ ਨਹੀਂ ਪਏਗਾ ਦਰ ਦਰ ਤੇ ਨਾ ਫਿਰੋ, ਅਸੀਂ ਜਗ੍ਹਾ ਜਗ੍ਹਾ ਮੱਥੇ ਟੇਕਾਂਗੇ ਨਹੀਂ। ਜਿੱਦਣ ਅਸੀਂ ਗੁਰੂ ਗ੍ਰੰਥ ਸਾਹਿਬ ਮਨ ਨੂੰ ਪਛਾਣ ਲਿਆ, ਉਦਣ ਤੋਂ ਅਸੀਂ ਇਸੇ ਦੇ ਹੀ ਬਣ ਕੇ ਰਹਿ ਜਾਣਾ ਪਿਆਰਿਓ, ਅਜੇ ਪਛਾਣਿਆ ਹੀ ਨਹੀਂ। ਤੇ ਉਹ ਧੰਨ ਨੇ, ਨਮਸਕਾਰਾਂ ਨੇ ਉਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਨੇ ਪਛਾਣ ਲਿਆ ਸੱਚੇ ਪਾਤਸ਼ਾਹ ਤੁਸੀਂ ਕੌਣ ਹੋ। ਉਹਨਾਂ ਦੀਆਂ ਤੇ ਅੱਖਾਂ ਚੋਂ ਪਾਣੀ ਨਹੀਂ ਸੁੱਕਦਾ। ਉਹ ਆਂਦੇ ਨੇ ਜਿੱਦਣ ਮੇਰੇ ਘਰ ਪੁੱਤ ਹੋਇਆ ਮੈਂ ਉਦਣ ਵੀ ਮਰਨ ਨੂੰ ਲੈ ਕੇ ਆਇਆ, ਜਿੱਦਣ ਅਸੀਂ ਆਏ ਸੋ ਉਦਣ ਵੀ ਸਾਡੀਆਂ ਖੁਸ਼ੀਆਂ ਸਾਡੇ ਮਾਤਾ ਪਿਤਾ ਨੇ ਏਦਾਂ ਹੀ ਮਨਾਈਆਂ, ਵਿਆਹ ਹੋਇਆ ਉਦਣ ਵੀ ਮਹਾਰਾਜ ਤੁਸੀਂ ਵਿਚਾਲੇ ਸੋ, ਤੁਹਾਡੇ ਆਲੇ ਦੁਆਲੇ ਪਰਕਰਮਾ ਹੋਈਆਂ ਮੇਰੀਆਂ। ਫਿਰ ਗੁਰਮੁਖੋ ਬੱਚੇ ਜੰਮਦੇ ਨੇ, ਅਸੀਂ ਫਿਰ ਵੀ ਇਸੇ ਦੇ ਚਰਨਾਂ 'ਚ ਜਾਣਾ ਹੈ। ਜਿੱਦਣ ਦੁਨੀਆਂ 'ਚ ਨਹੀਂ ਹੋਣਾ ਉਦਣ ਵੀ ਇਸੇ ਨੇ ਆ ਕੇ ਧਰਵਾਸ ਦੇਣੀ ਹੈ, ਕਿਸੇ ਗੁਰੂ ਨੇ ਨਹੀਂ ਆਉਣਾ। ਆਖੋ ਸਤਨਾਮ। ਇਹਨਾਂ ਨਹੀਂ ਆਉਣਾ ਨਾ, ਇਹਦੇ 'ਚ ਨਿੰਦਿਆ ਨਹੀਂ ਕਿਸੇ ਦੀ, ਇਹ ਸੱਚ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੇ ਬਾਅਦ ਵਿੱਚ ਵੀ ਆ ਕੇ ਤੇਰੇ ਘਰ ਬਹਿਣਗੇ, ਆ ਕੇ ਬਾਣੀ ਪੜੇਗਾ ਗ੍ਰੰਥੀ ਸਿੰਘ ਤੇ ਮਾਂ ਜੋ ਉਪਦੇਸ਼ ਦੇਣਗੇ ਪਿਆਰੇ, ਉਹ ਇਹ ਤੇ ਹੋਣਾ ਹੀ ਹੈ, ਜਾਣਾ ਹੀ ਇੱਕ ਦਿਨ, ਜਾਣਾ ਇੱਕ ਦਿਨ। ਤੇ ਆਓ ਪਛਾਣੀਏ, ਜਿੱਦਣ ਪਛਾਣ ਲਵਾਂਗੇ ਫਿਰ ਹਿਰਦੇ ਚੋਂ ਇਹ ਆਵਾਜ਼ ਨਿਕਲੇਗੀ, ਮਾਨ ਕਰੋ ਤੁਧ ਉਪਰੇ, 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 ਮੇਰੇ ਪ੍ਰੀਤਮ ਪਿਆਰੇ, ਮਾਨ ਕਰੋ ਤੁਧ ਉਪਰੇ, ਮਾਨ ਕਰੋ ਤੁਧ ਸੁੱਕਦੀਆਂ, ਪਿਆਰ ਵਾਲੇ ਤੇ ਰੋਂਦੇ ਨੇ। ਉਹ ਕਹਿੰਦੇ ਨੇ ਸੱਚੇ ਪਾਤਸ਼ਾਹ ਇੰਨੀ ਕਿਰਪਾ ਕੀਤੀ, ਸੋਨੇ ਦੇ ਹਰਿਮੰਦਰਾਂ 'ਚ ਰਹਿਣ ਵਾਲੇ ਅੱਜ ਮੇਰੀ ਛੱਪਰੀ 'ਚ ਵੀ ਆਏ, ਮੇਰੀ ਇਹ ਛੱਪਰੀ 'ਚ ਵੀ ਭਾਗ ਲਾ ਚੱਲਿਓ। ਆ ਧੰਨ ਨੇ ਉਹ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਪਛਾਣੇ। ਦੇਖੋ ਪਿਆਰਿਓ, ਪਿਆਰ ਵਾਲੇ ਸਿੱਖ ਕਿੱਦਾਂ ਦੇ ਹੋਏ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਨਗਰ 'ਚ ਗਏ, ਕਈ ਘਰਾਂਲਿਆਂ ਦੇ ਚਰਨ ਪਵਾਏ। ਉੱਥੇ ਦਾ ਇੱਕ ਗਰੀਬ ਸਿੱਖ ਸੀ, ਉਹਦਾ ਵੀ ਜੀ ਕਰੇ ਮੈਂ ਮਰਨ ਨੂੰ ਘਰ ਲੈ ਜਾ। ਉਹਨੇ ਮਨ ਚ ਵਿਚਾਰ ਕੀਤੀ, ਘਰ ਵਾਲੀ ਨਾਲ ਸਲਾਹ ਕੀਤੀ, ਆਖਣ ਲੱਗਾ ਭਾਗਵਾਨ ਨੇ ਗੁਰੂ ਨਾਨਕ ਸਾਹਿਬ ਕਈ ਘਰਾਂ ਚ ਗਏ ਨੇ, ਮੇਰਾ ਵੀ ਜੀ ਕਰਦਾ ਲੈ ਆਈਏ। ਘਰ ਵਾਲੀ ਕਹਿਣ ਲੱਗੀ ਬੇਨਤੀ ਕਰ ਲਓ। ਕਹਿੰਦਾ ਫਿਰ ਮਨ ਡਰਦਾ ਕਿਤੇ ਜਵਾਬ ਹੀ ਨਾ ਦੇ ਦੇਣ, ਆਪਾਂ ਤੇ ਗਰੀਬ ਆ, ਆਪਣੇ ਕੋਲ ਤੇ ਹੈ ਹੀ ਕੱਖ। ਕਹਿੰਦੀ ਨਹੀਂ, ਇੱਕ ਵਾਰੀ ਕਹਿ ਕੇ ਵੇਖੋ। ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਜਾ ਕੇ ਉਹ ਗਰੀਬ ਸਿੱਖ ਨੇ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਬੇਨਤੀ ਕੀਤੀ, ਕਹਿੰਦਾ ਮਹਾਰਾਜ ਬਖਸ਼ਿਸ਼ ਕਰੋ ਸਾਡੇ ਤੇ, ਵੱਡੇ ਵੱਡੇ ਘਰਾਂ ਚ ਚਰਨ ਪਾਉਂਦੇ ਹੋ, ਮੇਰੀ ਗਰੀਬ ਦੀ ਛੱਪਰੀ ਚ ਵੀ ਆਓ। ਮਹਾਰਾਜ ਆਖਣ ਲੱਗੇ ਕੋਈ ਗੱਲ ਨੀ ਭਾਈ, ਗਰੀਬੀ ਅਮੀਰੀ ਦੀ ਗੱਲ ਨੀ, ਮਨ ਤੇ ਭਾਵਨਾ ਵੇਖਦੇ ਨੇ, ਪਿਆਰ ਵੇਖਦੇ ਨੇ, ਸ਼ਰਧਾ ਵੇਖਦੇ ਨੇ, ਆਵਾਂਗੇ ਕੋਈ ਗੱਲ ਨੀ। ਸਤਸੰਗ ਜੀ ਟਾਈਮ ਦੇ ਤਾਂ ਸੱਚੇ ਪਾਤਸ਼ਾਹ ਪਹੁੰਚ ਗਏ, ਉਹਦਾ ਚਾਹ ਨਾ ਚੁੱਕਿਆ ਜਾਏ ਬੜੀ ਖੁਸ਼ੀ ਹੋਈ। ਜਿਹੋ ਜਿਹਾ ਰੁੱਖਾ ਮਿੱਸਾ ਤਿਆਰ ਹੋ ਸਕਦਾ ਸੀ ਉਹਨੇ ਪ੍ਰਸ਼ਾਦਾ ਤਿਆਰ ਕੀਤਾ। ਗੁਰੂ ਨਾਨਕ ਸਾਹਿਬ ਨੇ ਉਹਦੇ ਘਰ ਚਰਨ ਪਾਏ, ਚਾਹ ਨਾ ਚੁੱਕਿਆ ਜਾਏ ਪ੍ਰਭ ਮਨ ਚਾਹੋ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਚਾਹ ਚੜ ਗਿਆ ਮੇਰੇ ਸਤਿਗੁਰੂ ਆਏ। ਕਹਿੰਦਾ ਮਹਾਰਾਜ ਮੈਂ ਬੜਾ ਗਰੀਬ। ਮਹਾਰਾਜ ਆਖਣ ਲੱਗੇ ਗਰੀਬੀ ਕਾਹਦੀ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਵੇਂ ਕਬੀਰ ਸਾਹਿਬ ਦਾ ਵਚਨ ਆ, ਕਬੀਰ ਸੰਤਨ ਕੀ ਝੁੰਗੀਆ ਭਲੀ, ਭੱਠ ਕੁਸ਼ਤੀ ਗਾਓ ਅੱਗ ਲਗੋ ਤੈ ਧੌਲ ਹਰ ਜਹ ਨਾਹੀ ਹਰ ਕੋ ਨਾਓ। ਕਬੀਰ ਸਾਹਿਬ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ ਤੇ ਝੁੱਗੀ ਛੱਪਰੀ ਭਲੀ ਆ, ਜਿੱਥੇ ਬੰਦਗੀ ਕਰਨ ਵਾਲੇ ਵਸਦੇ ਨੇ ਉਹ ਛੱਪਰੀਆਂ ਸੁਹਾਵੜੀਆਂ ਨੇ, ਉਹਨਾਂ ਮਹਿਲਾਂ ਨੂੰ ਅਸੀਂ ਕੀ ਕਰਨਾ ਹੈ ਜਿੱਥੇ ਕਮਾਈਆਂ ਵਾਲੇ ਨਹੀਂ, ਜਿੱਥੇ ਬੰਦਗੀ ਨਹੀਂ, ਜਿੱਥੇ ਸਵੇਰੇ ਉੱਠ ਕੇ ਇੱਕ ਵੀ ਜੀ ਨਿਤਨੇਮ ਨਹੀਂ ਕਰਦਾ, ਜਿੱਥੇ 10 ਮੈਂਬਰ ਸੁੱਤੇ ਪਏ ਨੇ 10 ਮੈਂਬਰਾਂ ਚੋਂ ਇੱਕ ਵੀ ਨਹੀਂ। ਮੈਂ ਕਈ ਗੁਰਦੁਆਰਿਆਂ 'ਚ ਵੇਖਿਆ, ਪਿੰਡਾਂ 'ਚ ਗ੍ਰੰਥੀ ਸਿੰਘ ਮਿਲਦੇ ਰਹਿੰਦੇ ਨੇ, ਪੁੱਛਦੇ ਰਹੀਦਾ ਪਿੰਡ 'ਚ ਵੋਟ ਕਿੰਨੀ ਆ, ਆਖਣਗੇ 2000। ਪਿੰਡ 'ਚ ਵੋਟਾਂ ਕਿੰਨੀਆਂ ਨੇ? 15,000, 10,000, 5,000, ਤੇ ਸਵੇਰ ਵੇਲੇ ਇੱਕ ਵੀ ਨਹੀਂ ਜਿਹੜਾ ਗੁਰੂ ਸਾਹਿਬ ਨੂੰ ਆ ਕੇ ਚੌਰ ਸਾਹਿਬ ਦੀ ਵੀ ਸੇਵਾ ਕਰਦੇ। ਕਈ ਏਦਾਂ ਹੁੰਦੇ ਨੇ ਵਿਚਾਰੇ, ਗ੍ਰੰਥੀ ਸਿੰਘ ਇੱਕ ਹੱਥ ਨਾਲ ਗੁਰੂ ਸਾਹਿਬ ਦਾ ਸਰੂਪ ਹੁੰਦਾ, ਦੂਜੇ ਹੱਥ ਨਾਲ ਚੌਰ ਵੀ ਆਪ ਹੀ ਕਰਦੇ, ਏਦਾਂ ਦੇ ਲੋਕ ਵੀ। ਪਰ ਜਿਹਨਾਂ ਨੂੰ ਪਛਾਣ ਆ ਗਈ ਉਹ ਸਵੇਰੇ ਆ ਕੇ ਸੇਵਾ ਕਰਦੇ। ਪ੍ਰਬੰਧਕ ਕਮੇਟੀ ਦਾ ਇਹ ਫਰਜ਼ ਬਣਦਾ, ਜੇ ਪਿੰਡ ਵਿੱਚੋਂ ਨਹੀਂ ਤੇ ਕਮੇਟੀ ਮੈਂਬਰ ਇੱਕ ਇੱਕ ਕਰਕੇ ਰੋਜ਼ ਆਉਣ ਵਾਰੀ ਸਿਰ। ਜੇ 10 ਮੈਂਬਰੀ ਕਮੇਟੀ ਆ, 11 ਮੈਂਬਰੀ ਆ, ਇੱਕ ਇੱਕ ਜਣੇ ਨੂੰ ਰੋਜ਼ ਆਉਣਾ ਚਾਹੀਦਾ, ਰਾਤ ਨੂੰ ਪਹਿਰਾ ਲਾਉਣਾ ਚਾਹੀਦਾ। ਕਮੇਟੀ ਇਸੇ ਵਾਸਤੇ ਬਣਾਈ ਜਾਂਦੀ ਹੈ, ਗੁਰੂ ਸਾਹਿਬ ਦਾ ਸਤਿਕਾਰ ਕਾਇਮ ਹੋਵੇ। ਕਮੇਟੀ ਕੇਵਲ ਇਸੇ ਵਾਸਤੇ ਨਹੀਂ ਹੁੰਦੀ ਕਿ ਗੋਲਕ ਗਿਣ ਲਓ, ਮਾਇਆ ਇਕੱਠੀ ਕਰ ਲਓ, ਬਸ ਇਸੇ ਵਾਸਤੇ ਹੀ ਇਹ ਨਹੀਂ ਕੰਮ। ਜਿੱਥੇ ਉਹਦਾ ਹਿਸਾਬ ਕਿਤਾਬ ਤੁਸੀਂ ਰੱਖਣਾ ਹੈ ਸੰਗਤ ਦੀ ਆਈ ਮਾਇਆ ਦਾ, ਉੱਥੇ ਨਾਲ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਸਤਿਗੁਰੂ ਦਾ ਸਤਿਕਾਰ ਕਿੰਨਾ ਕੁ ਹੋ ਜਾਵੇ, ਇਹਦੇ ਵੱਲ ਵੀ ਸਾਡਾ ਧਿਆਨ ਹੋਣਾ ਚਾਹੀਦਾ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੰਮ੍ਰਿਤਧਾਰੀ ਹੋਣੀਆਂ ਚਾਹੀਦੀਆਂ ਨੇ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਵਿੱਚ ਬਹੁਤ ਪ੍ਰਬੰਧਕ ਬੈਠੇ ਨੇ, ਕਈਆਂ ਨੇ ਤੇ ਆਖਣਾ ਗੱਲ ਠੀਕ ਆ ਵੀ ਹੋਣੀ ਚਾਹੀਦੀ ਹੈ, ਕਈ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਨੇ, ਸਾਰੇ ਤੇ ਖੁਸ਼ ਨਹੀਂ ਹੁੰਦੇ। ਕਮੇਟੀ ਮੈਂਬਰ ਸਾਰੇ ਮੈਨੂੰ ਪਤਾ ਵਿੱਚ ਬੜੇ ਹੁੰਦੇ ਨੇ, ਪਰ ਜਿਹੜੇ ਨਹੀਂ ਵੀ ਖੁਸ਼ ਹੁੰਦੇ, ਚਲੋ ਕੋਈ ਗੱਲ ਨਹੀਂ, ਉਹਨਾਂ ਦੀ ਮਰਜ਼ੀ ਹੌਲੀ ਹੌਲੀ ਆਪੇ ਆਉਣਗੇ ਇਸ ਪਾਸੇ। ਪਰ ਜੇ ਗੁਰਦੁਆਰਿਆਂ ਦੀਆਂ ਸਾਰੀਆਂ ਪ੍ਰਬੰਧਕ ਕਮੇਟੀਆਂ ਅੰਮ੍ਰਿਤਧਾਰੀ ਹੋ ਜਾਣ, ਸਾਡੀ ਸਾਰੀ ਕੌਮ ਅੰਮ੍ਰਿਤਧਾਰੀ ਹੋ ਸਕਦੀ, ਕਿਉਂਕਿ ਅੰਮ੍ਰਿਤਧਾਰੀ ਸਿੰਘਾਂ ਨੇ ਉਪਰਾਲੇ ਵੀ ਚੰਗੇ ਕਰਨੇ ਨੇ। ਨਹੀਂ ਤੇ ਜਿਹੜੇ ਸ਼ਰਾਬਾਂ ਪੀਣ ਵਾਲੇ ਨੇ, ਉਹਨਾਂ ਨੇ ਪਹਿਲਾਂ ਹੀ ਰਾਗੀ ਜੀ ਨੂੰ ਕਹਿ ਦੇਣਾ, ਰਾਗੀ ਜੀ ਮੈਂ ਨਰੋਲ ਕੀਰਤਨ ਹੀ ਕਰਿਓ, ਕਥਾ ਨਾ ਕਰਿਓ, ਕਿਤੇ ਕਥਾ 'ਚ ਸਾਡੇ ਤੇ ਤਵਾ ਨਾ ਲੱਗਦੇ, ਉਹਨਾਂ ਨੂੰ ਇਹ ਖਤਰਾ ਹੁੰਦਾ। ਮੈਂ ਇੱਕ ਵਾਰੀ ਦਿੱਲੀ ਗਿਆ, ਉੱਥੇ ਸਮਾਗਮ ਸੀ ਸਟੇਜ, ਉਹ ਜਿਹੜਾ ਸੇਵਾਦਾਰ ਸਾਡਾ ਪ੍ਰੋਗਰਾਮ ਉਲੀਕਦਾ ਸੀ ਦਿੱਲੀ ਗੁਰਦੁਆਰਾ ਸਾਹਿਬ 'ਚ ਦੀਵਾਨ ਸੀ ਦਿਨ, ਮੇਰੇ ਕੰਨ ਕੋਲ ਆ ਕੇ ਕਹਿੰਦਾ ਬਾਬਾ ਜੀ, ਮੈਂ ਕਿਹਾ ਹਾਂਜੀ, ਸ਼ਰਾਬ ਤੇ ਨਾ ਕਿਉਂ ਕੁਛ, ਮੈਂ ਕਿਹਾ ਕਿਉਂ ਨਹੀਂ, ਦੱਸ ਬਸ ਗੁਰੇਜ ਕਰਿਓ ਥੋੜਾ ਜਿਹਾ, ਸ਼ਰਾਬ ਬਾਰੇ ਨਾ ਬੋਲਿਓ। ਮੈਂ ਗੱਲ ਕੀ ਆ, ਕਹਿੰਦਾ ਪ੍ਰਧਾਨ ਜੀ ਪੀਂਦੇ ਨੇ, ਕਹਿੰਦਾ ਪ੍ਰਧਾਨ ਜੀ ਪੀਂਦੇ ਨੇ ਇਸ ਕਰਕੇ ਸ਼ਰਾਬ ਬਾਰੇ, ਤੇ ਜੇ ਪ੍ਰਧਾਨ ਜੀ ਪੀਂਦੇ ਆ ਤੇ ਗੁਰਮੁਖੋ ਫਿਰ ਦੂਜਿਆਂ ਨੂੰ ਕਿੱਥੋਂ ਸਿੱਖਿਆ ਮਿਲੇਗੀ? ਘੱਟ ਤੋਂ ਘੱਟ ਗੁਰਦੁਆਰੇ ਦੀ ਜਿਹੜੀ ਪ੍ਰਬੰਧਕ ਕਮੇਟੀ ਹੋਵੇ ਉਹ ਤੇ ਪਿਆਰ ਵਾਲੇ ਹੋਣ, ਅੰਮ੍ਰਿਤਧਾਰੀ ਸਿੰਘ ਪਿਆਰ ਵਾਲੇ। ਸਤਸੰਗ ਜੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ, ਰੁੱਖਾ ਮਿੱਸਾ ਜਿਹੋ ਜਿਹਾ ਹੋਇਆ ਪ੍ਰਸ਼ਾਦਾ ਤਿਆਰ ਕੀਤਾ। ਗੁਰੂ ਨਾਨਕ ਸਾਹਿਬ ਉਹ ਗਰੀਬ ਸਿੱਖ ਦੀ ਭਾਵਨਾ ਪੂਰੀ ਕਰਨ ਵਾਸਤੇ ਆਏ, ਚਾ ਚੜ੍ਹ ਗਿਆ ਮਹਾਰਾਜ ਮੇਰੇ ਘਰ ਆਏ ਨੇ, ਬੜੀ ਖੁਸ਼ੀ ਹੋਈ। ਉਹਨੇ ਕਲੀਆਂ ਪਾ ਦਿੱਤੀਆਂ, ਰਾਹ ਸਜਾ ਦਿੱਤੇ, ਪੋਚੇ ਲਾ ਦਿੱਤੇ, ਜਿੰਨਾ ਹੋ ਸਕਦਾ ਸਤਿਕਾਰ ਗੁਰੂ ਸਾਹਿਬ ਦਾ ਕਰਨਾ ਚਾਹੀਦਾ। ਮਹਾਰਾਜ ਦਰਵਾਜ਼ੇ ਚ ਆ ਗਏ, ਮੱਥਾ ਟੇਕਿਆ, ਨਮਸਕਾਰ ਕੀਤੀ। ਜਿਹੋ ਜਿਹਾ ਆਸਣ ਸੀ ਗਰੀਬ ਕੋਲ ਉਹਨੇ ਵਿਛਾ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਖੁਸ਼ ਹੋ ਗਏ, ਤੇਰੀ ਛੱਪਰੀ ਬੜੀ ਸੋਹਣੀ ਲੱਗਦੀ ਹੈ, ਸੁਹਾਵਣੀ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ ਹੇਮੇ ਨੂੰ, ਹੇਮਾ ਕਹਿੰਦਾ ਮਾਧ ਮੇਰੀ ਗਰੀਬ ਦੀ ਛੱਪਰੀ ਚ। ਸੱਚੇ ਪਾਤਸ਼ਾਹ ਕਹਿੰਦੇ ਨੇ ਐ ਫਕੀਰਾ ਤੇਰੀ ਛੱਪਰੀ ਬੜੀ ਸੁਹਾਵਣੀ ਆ, ਭਲੀ ਸੁਹਾਵੀ ਛੱਪਰੀ ਜਾਂ ਮਹਿ ਗੁਣ ਗਾਏ। ਤੇਰੀ ਛੱਪਰੀ ਬੜੀ ਸੋਹਣੀ ਹੈ, ਇਹਦੇ ਚ ਬਹਿ ਕੇ ਵਾਹਿਗੁਰੂ ਦੇ ਗੁਣ ਗਾਉਣਾ ਤੂੰ। ਹੇਮੇ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ